ਨਾਲ ਵਿਚਾਰ ਸਕੀਏ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਬ੍ਰਹਮ ਸ਼ਬਦ, ਬ੍ਰਾਹਮਣ ਸ਼ਬਦ, ਬਾਹਮਣ ਸ਼ਬਦ ਵੀ ਆਇਆ ਹੈ। ਜੇ ਹਿੰਦੁਸਤਾਨ ਦੇ ਵਿੱਚ ਇਸ ਸ਼ਬਦ ਦੀ ਆਪਾਂ ਘੋਖ ਕਰਨੀ ਹੋਵੇ ਤੇ ਆਮ ਤੌਰ ਤੇ ਬ੍ਰਾਹਮਣ ਸ਼ਬਦ ਦਾ ਪਹਿਲਾ ਅਰਥ ਕੀਤਾ ਜਾਂਦਾ ਵੇਦਾਂ ਨੂੰ ਜਾਣਨ ਵਾਲਾ, ਵੇਦਾਂ ਦਾ ਜਾਣਕਾਰ। ਦੂਸਰਾ ਅਰਥ ਹੈ ਕਿ ਚਾਰ ਵਰਨਾਂ ਦੇ ਵਿੱਚੋਂ ਵਰਨ ਵੰਡ ਮੁਤਾਬਕ ਜਿਸ ਦਾ ਵਰਨ ਸਭ ਤੋਂ ਸ੍ਰੇਸ਼ਟ ਹੈ। ਇਸ ਲਈ ਸ਼ਬਦ ਪਰੋਹਿਤ ਵੀ ਵਰਤਣ ਲੱਗ ਪਏ। ਪਰ ਸਮੇਂ ਦੇ ਨਾਲ ਜਿਨੇ ਬ੍ਰਹਮ ਨੂੰ ਚੀਨਣਾ ਸੀ, ਬ੍ਰਹਮ ਨੂੰ ਪਹਿਚਾਨਣਾ ਸੀ, ਉਹ ਕੇਵਲ ਬਾਰਮੁਖੀ ਕਰਮ ਕਾਂਡੀ ਬਣ ਕੇ ਰਹਿ ਗਿਆ। ਆਪਣੇ ਆਪ ਨੂੰ ਜਾਤ ਕਰਕੇ, ਵਰਨ ਕਰਕੇ ਸਭ ਤੋਂ ਸ੍ਰੇਸ਼ਟ ਮੰਨਣ ਲੱਗਾ, ਪਰ ਅੰਦਰ ਦੇ ਕਰਮਾਂ ਕਰਕੇ ਉਸ ਦੇ ਕੋਲ ਸੁਰਤ ਦੀ ਉਚਾਈ ਔਰ ਸੁਰਤ ਦੀ ਪਕਿਆਈ ਨਾ ਰਹੀ। ਉਸਨੇ ਸਿਰਫ ਆਪਣੇ ਆਪ ਨੂੰ ਵਰਨ ਕਰਕੇ ਸ੍ਰੇਸ਼ਟ ਮੰਨ ਲਿਆ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਨੇ ਫਿਰ ਅਭਿਮਾਨੀ ਬ੍ਰਾਹਮਣ ਨੂੰ ਤੇ ਆਤਮਕ ਜੀਵਨ ਕਮਾਉਣ ਵਾਲੇ ਜਿਹੜੇ ਬ੍ਰਹਮ ਨੂੰ ਚੀਨਣ ਵਾਲੇ ਨੇ, ਇਹਨਾਂ ਦੋਨਾਂ ਦੀਆਂ ਪਰਿਭਾਸ਼ਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰ ਦਿੱਤੀਆਂ। ਵਰਨ ਵੰਡ ਮੁਤਾਬਕ ਬ੍ਰਾਹਮਣ ਦਾ ਕਰਮ ਹੈ ਕਿ ਵਿਦਿਆ ਪੜ੍ਹੇ ਤੇ ਦੂਸਰਿਆਂ ਨੂੰ ਵਿਦਿਆ ਦੇ। ਵਰਨ ਵੰਡ ਮੁਤਾਬਕ ਬ੍ਰਾਹਮਣ ਦਾਨ ਲੈਣ ਦਾ ਹੱਕਦਾਰ ਹੈ। ਵਰਨ ਵੰਡ ਅਨੁਸਾਰ ਉਹ ਆਪਣੀ ਇਸ ਬਰਾਦਰੀ ਨੂੰ ਇਉਂ ਕਹਿ ਲਈਏ ਕਿ ਹਿੰਦੂ ਮਤ ਦੀ ਅਗਵਾਈ ਕਰਨ ਵਾਲਾ ਆਪਣੇ ਆਪ ਨੂੰ ਸਮਝਦਾ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਬ੍ਰਾਹਮਣ ਦੀ ਵਿਆਖਿਆ ਉਹ ਨਹੀਂ ਦਿੱਤੀ ਕਿ ਜਿਹੜੀ ਸਦੀਆਂ ਤੱਕ ਹਿੰਦੁਸਤਾਨ ਦੇ ਵਿੱਚ ਸੀ ਤੇ ਅੱਜ ਵੀ ਕੁਝ ਥਾਵਾਂ ਤੇ ਹੈ, ਕਿ ਵੇਦ ਨੂੰ ਪੜ੍ਹਨ ਵਾਲਾ ਬ੍ਰਾਹਮਣ, ਕਰਮ ਕਾਂਡ ਕਰਨ ਵਾਲਾ ਬ੍ਰਾਹਮਣ ਹਿੰਦੂ ਧਰਮ ਦੇ ਵਿੱਚ ਆਪਣੇ ਆਪ ਵਿੱਚ ਉੱਚੀ ਸ੍ਰੇਸ਼ਟ ਥਾਂ ਰੱਖਣ ਵਾਲਾ ਬ੍ਰਾਹਮਣ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਬਖਸ਼ਿਸ਼ ਕੀਤੀ ਕਿ ਬ੍ਰਾਹਮਣ ਹੋਵੇ ਕਿ ਜਿਸ ਨੇ ਆਪਣੇ ਅੰਤਰ ਆਤਮੇ ਪਰਮਾਤਮਾ ਨੂੰ ਜਾਣ ਲਿਆ ਹੈ ਤੇ ਉਸ ਦਾ ਵਰਨ ਕਰਕੇ, ਜਾਤ ਕਰਕੇ ਨਹੀਂ, ਉਹ ਕਰਮਾਂ ਕਰਕੇ ਬ੍ਰਾਹਮਣ ਹੈ। ਸਤਿਗੁਰੂ ਕੀ ਬਾਣੀ ਵਿੱਚ ਜਿਨ੍ਹਾਂ ਨੇ ਸਿਰਫ ਆਪਣੀ ਜਾਤ ਕਰਕੇ, ਵਰਨ ਕਰਕੇ ਇਹ ਕਿਹਾ ਵੀ ਅਸੀਂ ਬ੍ਰਾਹਮਣ ਹਾਂ, ਸਾਡੇ ਤੋਂ ਸ੍ਰੇਸ਼ਟ ਕੋਈ ਨਹੀਂ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਗਤਾਂ ਨੇ, ਗੁਰੂ ਸਾਹਿਬਾਨ ਜੀ ਨੇ ਰੂਹਾਨੀਅਤ ਉਪਦੇਸ਼ ਰਾਹੀਂ ਇਹ ਪੂਰੇ ਸਮਝਾਉਣ ਦਾ ਯਤਨ ਕੀਤਾ ਕਿ ਸਹੀ ਅਰਥਾਂ ਵਿੱਚ ਬ੍ਰਾਹਮਣ ਕੌਣ ਹੈ। ਕਿਉਂਕਿ ਵਰਨ ਵੰਡ ਮੁਤਾਬਕ ਖੱਤਰੀ, ਬ੍ਰਾਹਮਣ ਤੋਂ ਬਾਅਦ ਉਸ ਤੋਂ ਅੱਗੇ ਵੈਸ਼ ਤੇ ਸਭ ਤੋਂ ਨੀਵਾਂ ਜਿਹਨੂੰ ਸਮਝਿਆ ਉਹ ਸੀ ਸ਼ੂਦਰ। ਬ੍ਰਾਹਮਣ ਦੇ ਕਰਮ ਮੈਂ ਅਰਜ਼ ਕੀਤੇ ਵਿਦਿਆ ਪੜ੍ਹਨੀ ਪੜ੍ਹਾਉਣੀ, ਯੱਗ ਕਰਨੇ ਯੱਗ ਕਰਾਉਣੇ, ਦਾਨ ਆਦਿਕ ਲੈਣਾ ਤੇ ਆਪਣੇ ਜਜ਼ਮਾਨ ਦੇ ਘਰ ਮਰਨੇ ਤੇ ਪਰਨੇ ਤੇ ਵਿਆਹ ਤੇ ਖੁਸ਼ੀ ਤੇ ਗਮੀ ਵਿੱਚ ਉਸ ਦੇ ਧਰਮ ਕਰਮ ਜਿਹੜੇ ਨੇ ਉਹਨੇ ਨਿਭਾਉਣੇ। ਉਸ ਤੋਂ ਅੱਗੇ ਸੀ ਕਸ਼ਤਰੀ। ਅਕਸ਼ਤਰੀ ਦਾ ਕਰਮ ਸੀ ਕਿ ਰਣ ਤੱਤੇ ਦੇ ਵਿੱਚ, ਮੈਦਾਨ ਦੇ ਵਿੱਚ ਜੂਝਣਾ ਤੇ ਦੇਸ਼ ਦੀ, ਮਾਨਵਤਾ ਦੀ, ਦੂਸਰੇ ਵਰਨਾ ਦੀ ਜ਼ਾਲਮ ਤੋਂ ਰਖਵਾਲੀ ਕਰਨੀ। ਵੈਸ਼ ਦਾ ਕੰਮ ਸੀ ਖੇਤੀ ਕਰਨਾ, ਵਪਾਰ ਕਰਨਾ। ਪਰ ਸ਼ੂਦਰ ਦਾ ਕੰਮ ਇਸ ਤੋਂ ਅੱਗੇ ਸੀ ਕਿ ਉਹਨੇ ਤਿੰਨ ਵਰਨਾ ਦੀ ਸੇਵਾ ਕਰਨੀ ਹੈ। ਉਸਦੀ ਇੰਨੀ ਉੱਚੀ ਥਾਂ ਨਹੀਂ ਸ਼ੂਦਰ ਵਾਸਤੇ। ਵੇਦ ਮੰਤਰ ਪੜ੍ਹਨੇ ਵਿਵਰਜਿਤ ਨੇ। ਸ਼ੂਦਰ ਵਾਸਤੇ ਸਵਰਨ ਜਾਤੀ ਦੇ ਮੰਦਰ ਵਿੱਚ ਜਾਣਾ ਵੀ ਵਿਵਰਜਿਤ ਹੈ। ਸ਼ੂਦਰ ਵਾਸਤੇ ਸਵਰਨ ਜਾਤੀ ਦੇ ਲੋਕਾਂ ਦੇ ਖੂਹ ਤੋਂ ਪਾਣੀ ਭਰਨਾ ਵੀ ਵਿਵਰਜਿਤ ਸੀ। ਸਵਰਨ ਜਾਤੀ ਵਾਲੇ ਸ਼ੂਦਰ ਨੂੰ ਆਪਣੇ ਤੋਂ ਅਤ ਨੀਵਾਂ ਸਮਝਦੇ ਸਨ। ਪਰ ਸਤਿਗੁਰੂ ਕੀ ਅੰਮ੍ਰਿਤ ਬਾਣੀ ਵਿੱਚ ਉਹਨਾਂ ਮਹਾਂਪੁਰਖਾਂ ਉਹਨਾਂ ਭਗਤਾਂ ਦੇ ਉਹਨਾਂ ਸੰਤ ਪੁਰਸ਼ਾਂ ਦੇ ਇਲਾਹੀ ਬਚਨ ਦਰਜ ਨੇ ਜਿਨ੍ਹਾਂ ਨੂੰ ਉਸ ਵਕਤ ਲੋਕ ਅਖੌਤੀ ਜ਼ਾਤ ਦੇ ਸ਼ੋਦਰ ਕਹਿੰਦੇ ਸਨ, ਪਰ ਉਹਨਾਂ ਨੇ ਅੰਦਰੋਂ ਬ੍ਰਹਮ ਨੂੰ ਚੀਣਿਆ, ਬ੍ਰਹਮ ਨੂੰ ਪਹਿਚਾਣਿਆ, ਬ੍ਰਹਮ ਨੂੰ ਪਹਿਚਾਨਣ ਕਰਕੇ ਉਹ ਸਭ ਤੋਂ ਉੱਚੇ ਰੁਤਬੇ ਤੇ ਜਾ ਬਿਰਾਜਮਾਨ ਹੋਏ। ਭਗਤ ਕਬੀਰ ਸਾਹਿਬ ਜੀ ਦਾ ਇੱਕ ਬਚਨ ਹੈ, ਉਹਨਾਂ ਨੇ ਉਸ ਸ਼ਬਦ ਦੇ ਵਿੱਚ ਇਉਂ ਕਹਿ ਲਈਏ ਕਿ ਮੱਧ ਯੁੱਗ ਵਿੱਚ ਬ੍ਰਾਹਮਣ ਵੱਲੋਂ ਕੀਤਾ ਹੋਇਆ ਦੂਸਰੀਆਂ ਜ਼ਾਤਾਂ ਤੇ ਧੱਕਾ ਤੇ ਸ਼ੂਦਰ ਦੇ ਉੱਪਰ ਕੀਤਾ ਹੋਇਆ ਜ਼ੁਲਮ, ਉਸ ਨੂੰ ਆਪਣੀ ਰਸਨਾ ਤੋਂ ਇੱਕ ਸ਼ਬਦ ਦੇ ਵਿੱਚ ਨਿਰੂਪਣ ਵੀ ਕੀਤਾ ਤੇ ਬਾਦਲੀਲ ਇਹ ਗੱਲ ਸਮਝਾਉਣ ਦਾ ਯਤਨ ਕੀਤਾ ਕਿ ਰੂਹਾਨੀਅਤ ਵਿੱਚ, ਅਧਿਆਤਮਕ ਜੀਵਨ ਵਿੱਚ ਜਾਂ ਪਾਰ ਬ੍ਰਹਮ ਪਰਮੇਸ਼ਵਰ ਦੇ ਘਰ ਵਿੱਚ ਬ੍ਰਾਹਮਣ ਕੌਣ ਹੈ। ਉਹਨਾਂ ਦਾ ਸ਼ਬਦ ਪ੍ਰਾਰੰਭ ਹੁੰਦਾ, ਕਹਿੰਦੇ ਨੇ ਤੂੰ ਇਹ ਸ਼ਬਦ ਕਹਿ ਰਿਹਾ ਹੈ ਹਰ ਥਾਂ ਤੇ ਕਿ ਮੈਂ ਬ੍ਰਾਹਮਣ ਹਾਂ, ਮੈਂ ਸਭ ਤੋਂ ਉੱਚਾ ਹਾਂ। ਪਰ ਯਾਦ ਰੱਖ, ਜਿਸ ਵੇਲੇ ਇਨਸਾਨ ਮਾਤਾ ਦੇ ਉਦਰ ਵਿੱਚ ਨਿਵਾਸ ਰੱਖਦਾ, ਇਹ ਛੋਟਾ ਜਿਹਾ ਜੀਵ ਨਿਮਿਆ ਜਾਂਦਾ, ਮਾਂ ਦੇ ਉਦਰ ਵਿੱਚ ਮਾਤਾ ਦੇ ਗਰਭ ਵਿੱਚ ਕਿਸੇ ਇਨਸਾਨ ਨੂੰ ਪਤਾ ਨਹੀਂ ਕਿ ਮੇਰੀ ਜਾਤ ਕੀ ਹੈ। ਕਿਸੇ ਇਨਸਾਨ ਨੂੰ ਪਤਾ, ਬ੍ਰਾਹਮਣ ਨੂੰ ਪਤਾ ਸੀ ਮਾਤਾ ਦੀ ਕੁੱਖ ਵਿੱਚ ਕਿ ਮੈਂ ਬ੍ਰਾਹਮਣ ਦੇ ਘਰ ਪੈਦਾ ਹੋ ਰਿਹਾ। ਕੀ ਕਸੀ ਕਿਸੇ ਹਿੰਦੂ ਨੂੰ ਇਹ ਪਤਾ ਸੀ ਮਾਤਾ ਦੇ ਉਦਰ ਵਿੱਚ ਕਿ ਜਿਸ ਉਦਰ ਵਿੱਚ, ਜਿਸ ਗਰਭ ਵਿੱਚ ਮੇਰੀ ਪਾਲਣਾ ਹੋ ਰਹੀ ਹੈ ਇਹ ਔਰਤ ਹਿੰਦੂ ਮਤ ਨਾਲ ਸੰਬੰਧਿਤ ਹੈ? ਚਾਹੇ ਹਿੰਦੂ ਹੋਵੇ, ਮੁਸਲਮਾਨ ਹੋਵੇ, ਸਿੱਖ ਹੋਵੇ, ਈਸਾਈ ਹੋਵੇ, ਮੁਸਾਈ ਹੋਵੇ, ਕਿਸੇ ਨੂੰ ਵੀ ਮਾਂ ਦੇ ਗਰਭ ਵਿੱਚ, ਮਾਂ ਦੇ ਕੁੱਖ ਵਿੱਚ ਇਹ ਪਤਾ ਨਹੀਂ ਕਿ ਮੇਰੀ ਜਾਤ ਕੀ ਹੈ। ਉੱਥੇ ਤਾਂ ਕੇਵਲ ਇੱਕ ਨਿੱਕਾ ਜਿਹਾ ਸੈੱਲ ਹੈ। ਉਸ ਪਾਰ ਬ੍ਰਹਮ ਪਰਮੇਸ਼ਵਰ ਨੇ ਉਸ ਜੀਵ ਦੇ ਵਿੱਚ, ਉਸ ਸੈੱਲ ਦੇ ਵਿੱਚ ਹਰਕਤ ਰੱਖ ਦਿੱਤੀ ਤੇ 6 ਮਹੀਨਿਆਂ ਵਿੱਚ ਪਰਮੇਸ਼ਵਰ ਨੇ ਆਪਣੀ ਕਿਰਪਾ ਨਾਲ ਉਸ ਸਰੀਰ ਨੂੰ ਮੁਕੰਮਲ ਕਰ ਦਿੱਤਾ। 9-10 ਮਹੀਨਿਆਂ ਬਾਅਦ ਬੱਚੇ ਦਾ ਜਨਮ ਹੋਇਆ। ਜਨਮ ਤੋਂ ਬਾਅਦ ਜਦੋਂ ਉਹਨੇ ਸੁਰਤ ਸੰਭਾਲੀ, ਫਿਰ ਉਹਨੂੰ ਦੱਸਿਆ ਜਾਣ ਲੱਗ ਪਿਆ ਤੂੰ ਬ੍ਰਾਹਮਣ ਹੈ, ਤੂੰ ਖੱਤਰੀ ਹੈ, ਤੂੰ ਸ਼ੂਦ ਹੈ ਜਾਂ ਵੈਸ਼ ਹੈ, ਪਰ ਮਾਤਾ ਦੇ ਉਦਰ ਵਿੱਚ ਕਿਸੇ ਨੂੰ ਪਤਾ ਨਹੀਂ ਕਿ ਮੇਰੀ ਕੁੱਲ ਕੀ ਹੈ। ਕਬੀਰ ਸਾਹਿਬ ਜੀ ਦੇ ਬਚਨ ਨੇ, ਗਰਭਵਾਸ ਮੈਂ ਕੁੱਲ ਨਹੀਂ ਜਾਤੀ। ਮਾਤਾ ਦੇ ਗਰਭ ਵਿੱਚ ਕਿਸੇ ਨੂੰ ਕੋਈ ਗਿਆਨ ਨਹੀਂ ਕਿ ਮੇਰੀ ਕੁੱਲ ਕੀ ਹੈ। ਬ੍ਰਹਮ ਬਿੰਦ ਤੇ ਸਭ ਉਤਪਾਤੀ ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਮਿਹਰ ਨਾਲ, ਪਰਮਾਤਮਾ ਦੀ ਬਖਸ਼ਿਸ਼ ਨਾਲ ਇੱਕ ਬਿੰਦ ਤੋਂ ਸਰੀਰ ਜਿਹੜਾ ਇਹ ਖੋਂਦ ਵਿੱਚ ਆ ਰਿਹਾ। ਗਰਭਵਾਸ ਮੈਂ ਕੁੱਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ ਕਹੋ ਰੇ ਪੰਡਿਤ ਬਾਮਨ ਕਬ ਕੇ ਹੋਏ। ਇਹ ਸ਼ਬਦ ਹੈ, ਇੱਕ ਪ੍ਰਸ਼ਨ ਕਰ ਰਹੇ ਨੇ। ਪੰਡਿਤ ਦਾ ਅਰਥ ਹੈ ਵਿਦਵਾਨ ਸੱਜਣ। ਕਹਿੰਦੇ ਨੇ ਇਹ ਵਿਦਵਾਨ, ਤੂੰ ਆਪਣੀ ਵਿਆਖਿਆ ਵਿੱਚ, ਆਪਣੇ ਵਿਚਾਰਾਂ ਵਿੱਚ ਲੋਕਾਂ ਨੂੰ ਇਹ ਗਿਆਨ ਦੇ ਰਿਹਾ ਕਿ ਮੇਰੀ ਕੁੱਲ ਉੱਚੀ, ਮੈਂ ਬਾਹਮਣ ਹਾਂ। ਮੈਨੂੰ ਦੱਸ, ਮਾਤਾ ਦੇ ਉਦਰ ਵਿੱਚ ਤਾਂ ਪਤਾ ਨਹੀਂ ਸੀ, ਕਿਸ ਦਿਨ ਦਾ ਵਿਦਵਾਨ ਪੰਡਿਤ ਤੂੰ ਬ੍ਰਾਹਮਣ ਬਣ ਗਿਆ ਹੈ? ਕਹੋ ਰੇ ਪੰਡਿਤ ਬਾਹਮਣ ਕਬ ਕੇ ਹੋਏ। ਬ੍ਰਾਹਮਣ ਕਹਿ ਕਹਿ ਜਨਮ ਮਤ ਖੋਏ। ਆਪਣੇ ਆਪ ਨੂੰ ਇਸ ਖੰਗਤਾ ਨਾਲ ਨਾ ਬੰਨ ਕਿ ਮੇਰਾ ਵਰਨ ਸਭ ਤੋਂ ਸ੍ਰੇਸ਼ਟ ਹੈ। ਉਹਨਾਂ ਦੇ ਬਚਨ ਨੇ ਫੁਰਮਾਇਓ ਨੇ, ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ। ਦੇਖ, ਜੇ ਤੂੰ ਆਪਣੇ ਆਪ ਨੂੰ ਸ੍ਰੇਸ਼ਟ ਮੰਨੇ, ਬਾਕੀ ਵਰਨ ਉਹ ਮਾਤਾ ਦੇ ਗਰਭ ਜੋਨੀ ਰਹੀ ਸੰਸਾਰ ਤੇ ਆਏ, ਉਹਨਾਂ ਦੇ ਦੁਨੀਆਂ ਤੇ ਆਉਣ ਦਾ ਰਸਤਾ ਇੱਕੋ ਜਿਹਾ ਹੈ। ਪਰ ਜੇ ਤੇਰੀ ਕੁੱਲ, ਜੇ ਤੇਰੀ ਜਾਤ, ਜੇ ਤੇਰਾ ਵਰਨ ਸ੍ਰੇਸ਼ਟ ਹੈ ਤੇ ਫਿਰ ਤੂੰ ਇਸ ਗਰਭ ਜੋਨੀ ਦੀ ਥਾਂ ਕਿਸੇ ਹੋਰ ਰਸਤੇ ਰਹੀ ਸੰਸਾਰ ਵਿੱਚ ਕਿਉਂ ਨਹੀਂ ਆਇਆ? ਬਾਬਾ ਜੀ ਨੇ ਫਿਰ ਅਗਲਾ ਬਚਨ ਕਿਹਾ, ਸ਼ਬਦ ਕਹਿ ਕਹੋ ਰੇ ਪੰਡਿਤ ਬਾਹਮਣ ਕਬ ਕੇ ਖੋਏ। ਬ੍ਰਾਹਮਣ ਕਹਿ ਕਹਿ ਜਨਮ ਮਤ ਖੋਏ, ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ। ਤੁਮ ਕਤ ਬ੍ਰਾਹਮਣ ਹਮ ਕਤ ਸੂਦ। ਪ੍ਰਸ਼ਨ ਕਰ ਰਹੇ ਨੇ, ਤੂੰ ਉੱਚਾ ਬ੍ਰਾਹਮਣ ਕਿਵੇਂ ਤੇ ਮੈਨੂੰ ਸ਼ੂਦਰ ਕਿਵੇਂ ਕਹਿ ਰਿਹਾ ਹੈ? ਦੇਖ, ਤੇਰਾ ਸਰੀਰ ਵੀ 5 ਤੱਤਾਂ ਦਾ ਪੁਤਲਾ ਹੈ। ਤੈਨੂੰ ਵੀ ਪਰਮਾਤਮਾ ਨੇ 5 ਕਰਮ ਇੰਦਰੇ ਤੇ 5 ਗਿਆਨ ਇੰਦਰੇ ਦਿੱਤੇ। ਤੈਨੂੰ ਵੀ ਪਰਮਾਤਮਾ ਨੇ ਸਵਾਸ ਲੈਣ ਦੀ ਪਵਨ ਦੇ ਦਿੱਤੀ। पीण वास्ते पानी दे दिता, तेनू इस धरती ते जीन वास्ते परमात्मा ने धरती तो अन्न दिता। जे असी पंजां तत्तां देखां, जे साडे इंद्रे कर्म इंद्रे ज्ञान इंद्रे इको जे ने, फिर मैनू एक गल दस, जे तू ब्राह्मण है उच्चा मेरे तो, ते परमात्मा तेरे शरीर दियां नाड़ां विच खून दी थां ते दुध पैदा कर दिंदा, मेरियां नाड़ां विच खून है ते तेरियां नाड़ां विच भी खून है, तेरे मेरे विच कोई फर्क नहीं। जे उच्चा हुंदा ते परमात्मा तेरी बॉडी विच तेरे शरीर विच खून दी थां ते दुध दा संचार करदा। बचन पढ़ने हां कि तुम कत ब्राह्मण हम कत सूद, कह लगे खम कत लोहू तुम कत दूध। ते उन्होंने परिभाषा दिती, कहो कबीर जो ब्रह्म विचार है, जेड़ा परमात्मा दे नाम दी विचार करे, जेड़ा परमेश्वर दे नाम नू विचारेगा, कहो कबीर जो ब्रह्म विचार है सो ब्राह्मण कईयत है। हमारे साडे घर विच ब्राह्मण ओवे जेड़ा ब्रह्म नू बिंदेगा, ब्रह्म नू पहचानेगा, ब्रह्म नू जानेगा। देखो सतगुरु जी ने एक मेहर की, जिन्ना ने ब्रह्म नू चीनिया पहचानिया परचोलिया जानिया, उन्हां नू सतगुरु ने अमृत बाणी विच शूदर शब्द नहीं, नीवी जात शब्द नहीं, क्योंकि जेड़ा पार ब्रह्म परमेश्वर नू पहचान लेगा सही अर्थां विच ओ ही ब्राह्मण है, भावे ओ चमड़े दा कर्म कम क्यों ना करदा होवे, भावे ओ कपड़े क्यों ना बुनदा होवे, भावे ओ कपड़े रंगदा क्यों ना होवे, भावे ओ भगत धन्ने दी तरह खेतां विच खल क्यों ना वांदा होवे, जिसने अपने अंतर आत्मे ब्रह्म नू पहचान लिया सही अर्थां विच ओ ब्राह्मण है। ब्रह्म नू परमात्मा नू जानन करके ब्राह्मण है, ना के जात करके कोई ब्राह्मण बनदा है। सतगुरु दे अमोलक बचना विच गुरु अमरदास जी दा एक शब्द आउंदा है, हजूर ने कबीर साहब भगत जी ते नाम दे भगत साहब जी दे बारे ए बचन कहे ने। जे देखा जाए कबीर साहब अपने आप लई शब्द वरते ने, जात जुलाहा मत का धीर, भगत रविदास जी अपने लिए शब्द वरते ने, कह रविदास चमार, भगत नामदेव जी अपने लिए शब्द वरते ने के छिपे के जन्म काहे को आया, पर गुरु अमरदास जी ने एक रहमत की थी, कह लगे नामा छिंबा कबीर जोलाहा, पूरे गुरते गत पाई, ब्रह्म के बेते शब्द पछाणे खौमे जात गवाही। लोग कहिंदे ने कबीर साहब जी छिंबे ने, कबीर साहब जुलाहे ने, नामदेव जी छिंबे ने, पर तन गुरु अमरदास कहिंदे ने नहीं, ओ ब्रह्म दे बेते ने, परमात्मा नू जानन वाले ने, परमेश्वर नाल ओना दी नाम जप के सांझ पै गई, ओना ने जेड़ी जात दी खंगता है ओनू मिटा दिता। फिर ओना दी रचना तो ओना दे हिरदे विचो जो बाणी आई ओनू देवते गाउंदे ने, ओनू श्रेष्ठ मनुख गाउंदे ने, ते ओना दी उपमा ने ओना दी शोभा नू ब्रह्म नू पहचानन वालियां दी शोभा नू संसार दा कोई भी मनुख मिटा नहीं सकदा। नामा छिंबा कबीर जुलाखा, पूरे गुरते गत पाई, ब्रह्म के बेते शब्द पछाणे खौमे जात गवाई, सुर नर तिनकी बाणी गावे कोए न मेटे, भाई ओना दी शोभा नू ओना दी उपमा नू कोई मेट नहीं सकदा। देखो जन्म करके जे एक हिंदू दे घर कोई पैदा होए है, ओ कहन लग पवे मैं हिंदू हां, हुण है वैसे ए, जे मुसलमान दे घर किसी बच्चे ने जन्म लिया ओ मुसलमान है, भावे ओदे कर्म शरा दे मुताबिक नहीं, ओ हर थां ते कहिंदा मैं मुसलमान। हिंदू दे घर विच बच्चा जन्म लैंदा है ते ओ कर्म हिंदू वाले नहीं, पर कह यह जांदा कि मेरा धर्म, मैं हिंदू धर्म नाल संबंधित हां। याद रखो सिखां विच भी ए रीत है कि सिख दे घर विच जिदा बाप सिख है ओदे घर विच जन्म लैण वाला बच्चा ओनू भी आम तौर ते शब्द वरत्या जांदा ए सिख है, पर नहीं। गुरु ग्रंथ साहिब जी दी जे बाणी नू आपां विचारने आ, किसे धर्म दे ਨਾਲ ਸੰਬੰਧਿਤ ਇਨਸਾਨ ਦੇ ਘਰ ਜਨਮ ਲੈਣ ਕਰਕੇ ਬੰਦਾ ਧਰਮੀ ਕਦੀ ਨਹੀਂ ਬਣਦਾ। ਧਰਮੀ ਤਾਂ ਬੰਦਾ ਤਾਂ ਬਣ ਜਾਏ ਜੇ ਉਸ ਧਰਮ ਦੇ ਮੁਤਾਬਕ ਉਹ ਗੁਣਾਂ ਨੂੰ ਤੇ ਕਰਮਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲੈਂਦਾ ਹੈ। ਜੇ ਅਸੀਂ ਕਹਿ ਦਈਏ ਮੈਂ ਸਿੱਖ ਘਰ ਪੈਦਾ ਹੋਇਆ ਤੇ ਕਰਮ ਸਿੱਖ ਵਾਲੇ ਨਹੀਂ, ਮੇਰਾ ਜਨਮ ਮੇਰੇ ਬਜ਼ੁਰਗ ਸਿੱਖ ਨੇ, ਮੇਰੇ ਪਿਤਾ ਜੀ ਬਾਣੀ ਪੜ੍ਹਦੇ ਨੇ, ਮੇਰੇ ਦਾਦੇ ਨੇ ਬੜੀ ਬੰਦਗੀ ਕੀਤੀ, ਅਸੀਂ ਕਈ ਪੀੜ੍ਹੀਆਂ ਤੋਂ ਗੁਰਦੁਆਰੇ ਸਾਡੇ ਵੱਡੇ ਜਾਂਦੇ ਰਹੇ, ਪਰ ਭਾਈ ਉਹ ਜਾਂਦੇ ਰਹੇ ਉਹ ਸਿੱਖ ਸਨ। ਜੇ ਮੈਂ ਕਦੀ ਗੁਰਦੁਆਰੇ ਨਹੀਂ ਗਿਆ, ਨਾਮ ਨਹੀਂ ਜਪਿਆ ਤੇ ਮੈਂ ਆਪਣੇ ਆਪ ਨੂੰ ਕਿਵੇਂ ਸਿੱਖ ਹੋਣ ਲੱਗ ਪਿਆ। ਜੇ ਬ੍ਰਾਹਮਣ ਬ੍ਰਹਮ ਨੂੰ ਪਹਿਚਾਨਣ ਵਾਲਾ ਹੈ, ਜੇ ਮੁਸਲਮਾਨ ਸ਼ਰਾਂ ਨੂੰ ਮੰਨ ਕੇ ਕੁਰਾਨ ਤੇ ਅਕੀਦਾ ਰੱਖਣ ਵਾਲਾ ਹੈ, ਜੇ ਈਸਾਈ ਬਿਪਤਸਮਾ ਲੈ ਕੇ ਈਸਾ ਜੀ ਦੇ ਬਚਨਾਂ ਉੱਤੇ ਯਕੀਨ ਕਰਨ ਵਾਲਾ ਹੈ, ਫਿਰ ਇਹਨੂੰ ਆਪਣੇ ਤੇ ਵੀ ਟਿਕਾਵੀ ਸਿੱਖ ਹੋਵੇ ਜਿਨੇ ਗੁਰੂ ਦੀ ਸਿੱਖਿਆ ਨੂੰ ਆਪਣੇ ਅੰਤਰ ਆਤਮੇ ਧਾਰਨ ਕਰ ਲਿਆ ਤੇ ਜੋ ਗੁਰੂ ਨੇ ਜੀਵਨ ਦਾ ਕਾਇਦਾ ਕਾਨੂੰਨ ਦੱਸਿਆ ਉਸ ਰਹਿਤ ਨੂੰ ਕਮਾਣ ਲੱਗੇ ਤੇ ਸਿੱਖ ਕੇਵਲ ਉਹੀ ਹੈ। ਫਿਰ ਬੇਨਤੀ ਸਮਝਿਓ ਜੋ ਮੈਂ ਅਰਜ਼ ਕਰਨੀ ਚਾਹੁੰਦਾ ਕਿ ਬ੍ਰਾਹਮਣ ਦੇ ਘਰ ਜਨਮ ਲੈਣ ਕਰਕੇ ਕੋਈ ਬ੍ਰਾਹਮਣ ਹੋ ਸਕਿਆ? ਭਗਤ ਰਵਿਦਾਸ ਜੀ ਨੇ ਇਸ ਰੁਖਾਨੀਅਤ ਦੇ ਸੰਬੰਧ ਵਿੱਚ ਇੱਕ ਪ੍ਰਮਾਣ ਦਿੱਤਾ। ਧਰਮ ਇਸ ਤਰ੍ਹਾਂ ਨਹੀਂ ਕਿ ਜਿਵੇਂ ਮਾਨੋ ਸਾਡੇ ਬਾਪ ਦਾਦਿਆਂ ਦੀ ਜ਼ਮੀਨ ਦੁਕਾਨਾਂ ਉਹਨਾਂ ਦੇ ਘਰ। ਅਸੀਂ ਦੇਖਦੇ ਹਾਂ ਕਿ ਇਸ ਸੰਸਾਰ ਦਾ ਇੱਕ ਅਸੂਲ ਹੈ ਕਿ ਜਿਸ ਘਰ ਵਿੱਚ ਇੱਕ ਬਾਪ ਰਹਿ ਰਿਹਾ ਤੇ ਉਸ ਦੇ ਘਰ ਵਿੱਚ ਦੋ ਪੁੱਤਰ ਹੋਣ, ਤਿੰਨ ਪੁੱਤਰ ਹੋਣ ਜਾਂ ਇੱਕ ਪੁੱਤਰ ਹੋਵੇ, ਪਿਤਾ ਦੀ ਮੌਤ ਤੋਂ ਬਾਅਦ ਪੁੱਤਰ ਆਪਣੇ ਪਿਤਾ ਦੇ ਘਰ ਦਾ ਵਾਰਸ ਹੈ। ਉਹਨੂੰ ਕਾਨੂੰਨ ਤੌਰ ਤੇ ਮੰਨਿਆ ਜਾਏਗਾ ਕਿ ਜਿਸ ਘਰ ਵਿੱਚ ਇਹਦਾ ਬਾਪ ਰਹਿੰਦਾ ਸੀ ਇਸ ਘਰ ਦਾ ਵਾਰਸ ਹੁਣ ਇਹ ਬੱਚਾ ਹੈ। ਪਿਤਾ ਦੀ ਜ਼ਮੀਨ, ਪਿਤਾ ਦੀ ਦੁਕਾਨ, ਪਿਤਾ ਦੀ ਪੂੰਜੀ, ਪਿਤਾ ਦਾ ਜਿਤਨਾ ਵੀ ਧਨ ਮਾਲ ਹੈ ਉਹ ਨੈਚੁਰਲੀ ਕੁਦਰਤੀ ਤੌਰ ਤੇ ਪੁੱਤਰ ਉਹਦਾ ਵਾਰਸ ਬਣੇਗਾ। ਧਰਮ ਇਸ ਤਰ੍ਹਾਂ ਨਹੀਂ ਕਿ ਜਿਵੇਂ ਇੱਕ ਪਿਤਾ ਦੇ ਘਰ ਦਾ ਮਾਲਕ ਮੈਂ ਹੀ ਬਣਨਾ, ਆਪਣੇ ਪਿਤਾ ਦੀ ਜ਼ਮੀਨ ਪੂੰਜੀ ਦਾ ਮਾਲਕ ਪੁੱਤਰ ਪੋਤਰੇ ਹੀ ਬਣਗੇ। ਗੁਰਮੁਖੋ, ਧਰਮ ਇਸ ਤਰ੍ਹਾਂ ਖੂਨ ਦੇ ਰਿਸ਼ਤੇ ਕਰਕੇ ਪੀੜ੍ਹੀ ਦਰ ਪੀੜ੍ਹੀ ਨਹੀਂ, ਧਰਮ ਤਾਂ ਅੰਦਰ ਦੀ ਭਾਵਨਾ ਦਾ ਹੈ। ਜੇ ਬਾਪ ਨੇ ਧਰਮ ਨੂੰ ਕਮਾਇਆ ਉਹ ਧਰਮੀ ਹੈ, ਪਿਤਾ ਦਾ ਜਪ ਤਪ ਉਹਦੇ ਨਾਲ ਏ, ਪਰ ਪੁੱਤਰ ਧਰਮੀ ਤਾਂ ਬਣੇਗਾ ਜੇ ਆਪ ਖੁਦ ਧਰਮ ਨੂੰ ਕਮਾਏਗਾ, ਕਿਉਂਕਿ ਧਰਮ ਜ਼ਮੀਨ ਦੀ ਤਰ੍ਹਾਂ ਨਹੀਂ। ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਵਿੱਚ ਭਗਤ ਰਵਿਦਾਸ ਜੀ ਦੇ ਬਚਨ ਨੇ ਆਪਨ ਬਾਪੈ ਨਾ ਹੀ ਕਿਸੀ ਕੋ, ਪਰਮਾਤਮਾ ਵਾਹਿਗੁਰੂ ਕਿਸੇ ਦੇ ਬਾਪ ਦਾ ਖਰੀਦਿਆ ਹੋਇਆ ਨਹੀਂ ਕਿ ਇਹਦੀ ਮਾਲਕੀਅਤ ਕੇਵਲ ਇਹਦੇ ਘਰ ਰਹਿਣੀ। ਆਪਨ ਬਾਪੈ ਨਾ ਹੀ ਕਿਸੀ ਕੋ ਭਾਵਨ ਕੋ ਹਰ ਰਾਜਾ, ਜਿਸ ਦੇ ਅੰਦਰ ਦੀ ਭਾਵਨਾ ਜਿਨੇ ਕਮਾਇਆ ਪਰਮਾਤਮਾ ਤਾਂ ਕੇਵਲ ਉਹਦਾ ਹੈ। ਫਿਰ ਜਿਹੜੀ ਬੇਨਤੀ ਕਰਨ ਲੱਗਾ, ਕੱਲੇ ਬ੍ਰਾਹਮਣ ਨਹੀਂ ਲਈ, ਇੱਥੇ ਹਜ਼ੂਰ ਨੇ ਅੱਜ ਕਿਹਾ ਵੀ ਬ੍ਰਾਹਮਣ ਉਹ ਜਿਹੜਾ ਬ੍ਰਹਮ ਨੂੰ ਪਹਿਚਾਣੇ, ਤੇ ਆਪਾਂ ਜ਼ਰੂਰ ਆਪਣੇ ਆਪ ਨੂੰ ਜੇ ਸਿੱਖ ਕਹਿੰਦੇ ਹਾਂ, ਸਿੱਖ ਹੋਵੇ ਸਿੱਖੀ ਸਿੱਖਿਆ ਗੁਰ ਵਿਚਾਰ, ਸਿੱਖੀ ਹੈ ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ। ਖੈਰ ਆਪਾਂ ਆਪਣੇ ਇਸ ਪ੍ਰਕਰਨ ਵੱਲ ਰਹੀਏ। ਬ੍ਰਾਹਮਣ ਉਹ ਜਿਨੇ ਬ੍ਰਹਮ ਨੂੰ ਬਿੰਦਿਆ, ਤੇ ਮੈਂ ਅਰਜ਼ ਕੀਤੀ ਉਹਦੀ ਜਾਤ ਦੁਨਿਆਵੀ ਤੌਰ ਤੇ ਕੋਈ ਹੋਵੇ, ਪਰ ਬ੍ਰਹਮ ਨਾਲ ਪਹਿਚਾਣ ਪਹਿਣਾਉਣ ਵਾਲਾ ਬ੍ਰਹਮ ਗਿਆਨੀ ਹੈ। ਭਗਤ ਰਵਿਦਾਸ ਜੀ ਨੇ ਇਸ ਦੇ ਮੁਤਲਕ ਆਪਣੀ ਰਸਨਾ ਤੋਂ ਦੋ ਬਚਨ ਕਹੇ, ਦੋ ਉਦਾਹਰਨਾਂ ਦਿੱਤੀਆਂ, ਸਿਰਫ ਇੱਕ ਪੱਖ ਅਸੀਂ ਲੈ ਲੈਂਦੇ ਹਾਂ। ਭਗਤ ਸਾਹਿਬ ਕਹਿੰਦੇ ਨੇ ਕਿਸ ਭੁਲੇਖੇ ਵਿੱਚ ਹੈ ਸੰਸਾਰ ਕਿ ਇੱਕ ਬ੍ਰਾਹਮਣ ਦੇ ਘਰ ਜਨਮ ਲੈ ਲਿਆ, ਮੈਂ ਬ੍ਰਾਹਮਣ ਹਾਂ। ਭਗਤ ਸਾਹਿਬ ਨੇ ਕਿਹਾ ਇਹ ਕਦਾਚਿਤ ਨਹੀਂ। ਕਹਿੰਦੇ ਨੇ ਮੇਰੀ ਜਾਤ, ਮੇਰਾ ਕਰਮ ਹੈ ਕਿ ਮਰੇ ਹੋਏ ਪਸ਼ੂ ਢੋਣੇ, ਪਸ਼ੂਆਂ ਦਾ ਚਮੜਾ ਉਤਾਰਨਾ, ਲੋਕਾਂ ਦੇ ਪੈਰਾਂ ਵਿੱਚ ਪਾਉਣ ਵਾਲੇ ਜੋੜੇ ਤਿਆਰ ਕਰਨਾ। ਪਰ ਉਹਨਾਂ ਨੇ ਨਿਮਰਤਾ ਵਿੱਚ ਇਹ ਸ਼ਬਦ ਕਹੇ ਨੇ, ਖੰਗਤਾ ਵਿੱਚ ਨਹੀਂ। ਕਹਿੰਦੇ ਨੇ ਸੰਸਾਰ ਦੇ ਲੋਕੋ, ਆਓ ਮੇਰੇ ਘਰ ਵੱਲ ਝਾਤੀ ਮਾਰ ਕੇ ਦੇਖੋ, ਮੇਰੀ ਆਪਣੀ ਬਿਰਾਦਰੀ ਦੇ ਲੋਕ ਅਜੇ ਵੀ ਬਨਾਰਸ ਦੇ ਚਾਰ ਚੁਫੇਰੇ ਮਰੇ ਹੋਏ ਪਸ਼ੂ ਢੋ ਰਹੇ ਨੇ, ਉਹ ਮਰੇ ਹੋਏ ਪਸ਼ੂਆਂ ਦਾ ਚਮੜਾ ਉਤਾਰ ਰਹੇ ਨੇ, पर मेरे घर के सामने उन्हें शब्द अपने लिए वरते है, मेरे घर के सामने उच्ची जात दे ब्राह्मण सुबह आके खड़े हो जाते ने, ते जदों बाहर निकलना ते डंडे वत जमीन ते लेट के मेनू मत्थे टेकदे ने, कहिंदे ने ओह तां ब्राह्मण ने, उन्हां दे वर्ण मुटा वंड मुताबक मेरी जात मैं शूदर खां। पर ब्राह्मण एक शूदर दे पैरां विच चरणां विच किवें झुक गया? उन्हां ने प्रमाण दिता है पहला, क्योंकि उस इलाके विच ताड़ी दे वृक्ष बड़े हुंदे सन, अज भी कई थावां ते वेखण नूं रुख मिलदा है। इहदे विचों एक रस निकलदा है जिस विच नशा हुंदा है। शास्त्रकार पुराने लोग इस ताड़ी दे रुख नूं चंगा नहीं समझदे, क्योंकि इहदे विचों निकलिया होया रस पीण दे नाल वर्तन दे नाल बंदे दी अकल ते पर्दा पै जांदा है। इहदे बारे इह भी रवायत है ए अपवित्र, पर जदों इसे वृक्ष का कोई कागज बना ले ते कागज वरतद्या होया भी लोग कई बार विचार करते ने कि जिस कागज नूं तुसी वरतन लगे ते ताड़ी दे रुख का बने वह अपवित्र है। पर भगत साहब कहिंदे ने रुख भी अपवित्र, उसका बनिया होया कागज भी अपवित्र रह गया, पर जदों उस कागज के उपर राम नाम लिख दिता, परमेश्वर की बाणी लिख दिती, परमात्मा की बंदगी करने वाले महापुरखां दे बचन लिख दिते, परमात्मा दे चरणां विच अभेद होईयां रूहां दे रूहानियत ज्ञान नूं लिख दिता, ओ कागज जिन्हों लोग अपवित्र मानते ने अज सारे उस कागज दे सामने झुकन लग पे। क्यों? क्योंकि उस कागज दे उत्ते परमात्मा दा नाम लिखा गया। भगत साहब ने कहा कि देख ओ उच्ची जात वालिया, जे कताड़ी दे बने हुए कागज ते राम नाम लिखिए ते लोग उस कागज नूं झुक के मत्थे टेकदे ने, ते जे चमड़े दा काम करन वाला, कपड़े बुन वाला, कपड़े रंगण वाला, घर घर दियां बुतियां करन वाला कोई इंसान अपने हिरदे विच परमात्मा दा नाम लिख ले, सच जान अखौती ब्राह्मण भी उस सामने झुक जांदे ने जिहदे अंदर ब्रह्म वस जांदा। गुरु जी दे बचन ने तरतार अपवित्र कर मानिया रे, तारी दे रुख नूं लोक अपवित्र समझदे ने। जैसे कागरा करत विचारंग, भगत भगौत लिखिया तैं उपरै पूजिया कर नमस्कारंग, मेरी जात कुट बांडला ढोर टवंता नितै बनारसी आस पासा। हुण की रविदास ब्राह्मण नहीं बन गए? उन्हां दे अंदर ब्रह्म है, पर उन्हां अपने बार मुखी किरत नूं लुकाया नहीं। मेरी जात कुट बांडला ढोर टवंता नितै बनारसी आस पासा, अब विपर प्रधान तै करै डंडौत तेरे नाम शरणाए रविदास दासा। हे प्रभु ए तां झुकदे ने ब्राह्मण, क्योंकि मैं तेरे नाम दे शरण विच चला गया, तेरा नाम मैं अपने खिरदे विच लिख लिया है। मेरी बेनती ए सी, अज गुरु अमरदास जी ने बचन कीता, कहन लगे ब्रह्म बिंदै तिस दा ब्रह्म त्रहे, जेड़ा ब्रह्म नूं पहचानेगा। हुण ओह ब्रह्म नूं बिंदे किवें किवें जाणिया जाए? ब्रह्म नूं तां जाणिया जाएगा, अग्गे हजूर जी बचन करनगे इस दी व्याख्या लई, जिन्नी देर तक पूरे गुरु तों परमेश्वर दे मिले कोई नाम दा अभ्यास नहीं करदे, क्योंकि उहनूं पहचानण लई ओनू पुकारना पेगा, ओदे तक पहुंचन लई ओनू आवाज देनी पेगी। हजूर ने कहा जिन्ने ब्रह्म नूं पहचानिया ओदा ब्रह्म पुणा कायम रह गया। क्यों? ओने एक शब्द विच अपनी लिव ला ली। ब्राह्मण है ही ओ जिहड़ा एक शब्द एक नाम भी जुड़दा है। सतगुरु जी दे अमृत बचन असी पढ़ने, भावे अज शब्द ब्रह्म ज्ञानी एदी बहुत वरतों कीती जांदी कि फलाना ब्रह्म ज्ञानी है। वैसे तो मेरा ख्याल है जो गुरु ग्रंथ साहिब दी शब्द दी रोशनी है, किसे भी बंदे नूं ए शब्द कहन लई कि ए ब्रह्म ज्ञानी है, आपां नूं जरूर सोचना चाहिदा वी की आपां उस अवस्था दे जाणू हां जिस अवस्था विच ब्रह्म नूं चीनण वाला ब्रह्म नूं मानण वाला वरतदा है। क्योंकि ब्रह्म ज्ञानी दे अंदर दा भेदी केवल ओवे जिहड़ा खुद ब्रह्म ज्ञानी है, ते जेड़े ब्रह्म ज्ञानी ने ਉਹਨਾਂ ਨੂੰ ਆਪਸ ਵਿੱਚ ਬੋਲ ਕੇ ਵਿਚਾਰਾ ਕਰਨ ਦੀ ਲੋੜ ਨਹੀਂ ਪੈਂਦੀ। ਬ੍ਰਹਮ ਗਿਆਨੀ ਤਾਂ ਆਹਮਣੇ ਸਾਹਮਣੇ ਬੈਠੇ ਵੀ ਨਾ ਹੋਣ, ਉਹ ਦੂਰ ਬੈਠੇ ਵੀ ਆਪਣਾ ਅੰਦਰ ਇੱਕ ਦੂਜੇ ਨਾਲ ਸਾਂਝਾ ਕਰੀ ਜਾਂਦੇ ਨੇ। ਬ੍ਰਹਮ ਨੂੰ ਪਹਿਚਾਨਣ ਵਾਲਾ ਹਜ਼ੂਰ ਗੁਰੂ ਅਰਜੁਨ ਦੇਵ ਜੀ ਨੇ ਇਸ ਮੁਤਲਕ ਜੋ ਬਚਨ ਕਹੇ ਸੀ ਸੁਖਮਨੀ ਸਾਹਿਬ ਵਿੱਚ ਪੜ੍ਹਨੇ ਆ, ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਜਿਹਦੇ ਮੁਖ ਵਿੱਚ ਵੀ ਪਰਮਾਤਮਾ ਦਾ ਨਾਮ, ਜਿਸ ਦੇ ਮਨ ਵਿੱਚ ਵੀ ਪਰਮਾਤਮਾ ਦਾ ਨਾਮ, ਤੇ ਪਿਆਰਿਓ ਕੇਵਲ ਮੂੰਹ ਵਿੱਚ ਤੇ ਮਨ ਵਿੱਚ ਹੀ ਨਾਮ ਨਹੀਂ, ਜਦੋਂ ਉਹ ਆਪਣੇ ਨੇਤਰ ਖੋਲ ਕੇ ਦੇਖਦਾ ਇੱਕ ਪਰਮਾਤਮਾ ਤੋਂ ਬਿਨਾਂ ਦੂਜਾ ਕੋਈ ਨਜ਼ਰ ਨਹੀਂ ਆਉਂਦਾ। ਹਜ਼ੂਰ ਕਹਿੰਦੇ ਨੇ ਜਿਸ ਕੋਲ ਅੰਤਰ ਆਤਮੇ ਤਿੰਨ ਗੁਣ ਨੇ, ਮਨ ਵਿੱਚ ਸੱਚ, ਮੁੱਖ ਵਿੱਚ ਸੱਚ ਤੇ ਦ੍ਰਿਸ਼ਟੀ ਵਿੱਚ ਕੇਵਲ ਪਾਰ ਬ੍ਰਹਮ ਨੂੰ ਹੀ ਤੱਕੇ, ਸਹੀ ਅਰਥਾਂ ਵਿੱਚ ਗੁਰਬਾਣੀ ਦੀ ਰੋਸ਼ਨੀ ਵਿੱਚ ਉਹ ਬ੍ਰਹਮ ਗਿਆਨੀ ਹੈ। ਸਤਿਗੁਰੂ ਜੀ ਮਿਹਰ ਕਰ ਰਹੇ ਨੇ ਕਿ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੇ, ਰਹੇਗਾ ਬ੍ਰਹਮ ਪੁਣਾ ਉਸ ਦਾ, ਏਕ ਸ਼ਬਦ ਲਿਵ ਲਾਏ, ਜਿਹੜਾ ਇੱਕ ਪਰਮਾਤਮਾ ਦੇ ਸ਼ਬਦ ਵਿੱਚ ਆਪਣੀ ਲਿਵ ਜੋੜਦਾ ਹੈ। ਜੋ ਆਪਣੇ ਹਿਰਦੇ ਵਿੱਚ ਸਦਾ ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਵਸਾਉਂਦਾ ਹੈ, ਜਿਸ ਦੇ ਹਿਰਦੇ ਵਿੱਚ ਪਰਮੇਸ਼ਵਰ ਦਾ ਨਾਮ ਵਸ ਜਾਏ, ਆ ਨੌ ਨਿਧਾਂ ਤੇ 18 ਸਿਧਾਂ, ਉਹ ਅਲੌਕਿਕ ਸ਼ਕਤੀਆਂ, ਉਹ ਦਾਤਾਂ ਜਿਨ੍ਹਾਂ ਦੀ ਪ੍ਰਾਪਤੀ ਕਰਨ ਵਾਸਤੇ ਲੋਕ ਕਈ ਕਈ ਸਾਲ ਕਠਿਨ ਘਾਲਣਾ ਘਾਲਦੇ ਨੇ, ਸਾਧਨਾ ਕਰਦੇ ਨੇ, ਜਿਹੜਾ ਪਰਮ ਪਿਤਾ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਵਸਾ ਲਏਗਾ, ਇਹ ਸ਼ਕਤੀਆਂ ਤਾਂ ਉਹਦੇ ਪੈਰਾਂ ਪਿੱਛੇ ਉਹਦੇ ਪਿੱਛੇ ਆਪਣੇ ਆਪ ਹੀ ਤੁਰੀਆਂ ਫਿਰਨਗੀਆਂ, ਇਹ ਤਾਕਤਾਂ ਉਹਦੇ ਕੋਲ ਸੁੱਤੇ ਸਿੱਧ ਆ ਜਾਂਦੀਆਂ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ, ਭੱਟਾਂ ਨੇ ਗੁਰੂ ਅਮਰਦਾਸ ਦੀ ਉਪਮਾ ਵਿੱਚ ਇੱਕ ਬਚਨ ਕਿਹਾ, ਪਰ ਯਾਦ ਰੱਖਿਓ ਗੁਰੂ ਕਾ ਸਿੱਖ ਪਰਮਾਤਮਾ ਦੀ ਭਗਤੀ ਵਿੱਚ ਅਭੇਦ ਹੋਈ ਆਤਮਾ, ਉਹਦੀ ਮੰਜ਼ਲ ਆ ਸ਼ਕਤੀਆਂ ਨਹੀਂ। ਹਜ਼ੂਰ ਨੇ ਸ਼ਬਦ ਵਰਤਿਆ ਇਹ ਪਿੱਛੇ ਲੱਗੀਆਂ ਫਿਰਦੀਆਂ ਨੇ, ਇਹਦਾ ਮਤਲਬ ਉਹਦਾ ਮੁੱਖ ਕਿਸੇ ਹੋਰ ਪਾਸੇ ਵੇ, ਇਹ ਪਿੱਛੇ ਨੇ, ਨਾ ਕਿ ਬ੍ਰਹਮ ਨੂੰ ਚੀਨਣ ਵਾਲੇ ਨੇ ਉਹਨਾਂ ਵੱਲ ਮੁੱਖ ਕੀਤਾ, ਮੁੱਖ ਕਿਸੇ ਹੋਰ ਪਾਸੇ ਵੇ, ਤੇ ਇਹ ਚੀਜ਼ਾਂ ਨਵ ਨਿਧੀਆਂ ਜਿਹੜੀਆਂ ਨੇ, ਇਹ 18 ਸਿੱਧੀਆਂ ਨੇ, ਇਹ ਤਾਕਤਾਂ, ਹਜ਼ੂਰ ਨੇ ਕਿਹਾ ਪਿੱਛੇ ਲੱਗੀਆਂ ਫਿਰੇ, ਅੱਗੇ ਨਹੀਂ ਇਹ ਪਿੱਛੇ ਨੇ। ਬਾਣੀ ਵਿੱਚ ਇੱਕ ਬਚਨ ਆਉਂਦਾ ਹੈ ਕਿ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਉਹਨਾਂ ਦੇ ਸੰਬੰਧ ਵਿੱਚ ਕਹਿੰਦੇ ਨੇ ਹਜ਼ੂਰ ਦੇ ਸੱਜੇ ਖੱਤ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਨੇ, ਕਹਿੰਦੇ ਨੇ ਪਦਮ ਸ਼ੋਭ ਰਿਹਾ ਹੈ, ਉਹਨਾਂ ਦੇ ਖੱਬੇ ਖੱਤ ਦੇ ਵਿੱਚ ਰਿਧੀਆਂ ਖੱਬੇ ਖੱਤ ਪਾਸੇ ਖਲੋਤੀਆਂ ਨੇ, ਤੇ ਗੁਰੂ ਅਮਰਦਾਸ ਜੀ ਦੇ ਪਵਿੱਤਰ ਮੁੱਖ ਨੂੰ ਜਿਹੜੀਆਂ ਸਿੱਧੀਆਂ ਨੇ ਉਹ ਨੀਚ ਲਾ ਕੇ ਤੱਕਦੀਆਂ ਪਈਆਂ ਨੇ, ਪਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਇੰਨੀਆਂ ਸ਼ਕਤੀਆਂ, ਇੰਨੀਆਂ ਤਾਕਤਾਂ, ਇੰਨੀਆਂ ਰਹਿਮਤਾਂ ਦੇ ਮਾਲਕ ਹੋ ਕੇ ਵੀ ਇਹਨਾਂ ਵੱਲ ਤੱਕਦੇ ਨਹੀਂ ਪਏ। ਬਾਰਜ ਕਰ ਦਾਹਣੇ ਸਿੱਧ ਸਨਮੁਖ ਮੁਖ ਜੋ ਵੈ, ਰਿਤ ਬਸੈ ਬਾ ਵਾਂਗ ਜੋ ਤੀਨ ਲੋਕ ਅੰਤਰ ਮੋਹ ਹੈ। ਜਦੋਂ ਪਰਮਾਤਮਾ ਵੱਲ ਮੋਹ ਕਰਕੇ ਕੋ ਤੁਰੇਗਾ, ਇਹ ਸ਼ਕਤੀਆਂ ਉਹਦੇ ਪਿੱਛੇ ਤੁਰਨਗੀਆਂ। ਇੱਥੇ ਇੱਕ ਬੇਨਤੀ ਕਰਾਂ ਕਿ ਪੁਰਾਣੇ ਗੁਰਮੁਖ ਸੱਜਣ ਕਈ ਵਾਰੀ ਇਹ ਉਦਾਹਰਣ ਦਿੰਦੇ ਸਨ ਕਥਾ ਕਰਨ ਵਾਲੇ, ਕਿ ਜਦੋਂ ਇਨਸਾਨ ਸੂਰਜ ਵੱਲ ਮੂੰਹ ਕਰਕੇ ਤੁਰੇਗਾ ਤੇ ਪਿਆਰਿਓ ਪਰਛਾਵਾਂ ਉਹਦੇ ਚਰਨਾਂ ਵਿੱਚ ਉਹਦੇ ਪਿੱਛੇ ਪਿੱਛੇ ਚੱਲੀ ਜਾਏਗਾ, ਤੇ ਜਿਤਨਾ ਤੇਜ਼ੀ ਨਾਲ ਉਹ ਸੂਰਜ ਵੱਲ ਮੂੰਹ ਕਰਕੇ ਦੌੜੇਗਾ ਉਨੀ ਤੇਜ਼ੀ ਨਾਲ ਪਰਛਾਵਾਂ ਉਹਦੇ ਪਿੱਛੇ ਪਿੱਛੇ ਤੁਰੇਗਾ। ਪਰ ਜਦੋਂ ਕੋਈ ਸੂਰਜ ਵੱਲ ਪਿੱਠ ਕਰ ਲਏਗਾ ਤੇ ਪਰਛਾਵਾਂ ਉਹਦੇ ਅੱਗੇ ਅੱਖਾਂ ਦੇ ਸਾਹਮਣੇ ਦੌੜੇਗਾ। ਸੂਰਜ ਵੱਲ ਮੂੰਹ ਕਰੀਏ ਤੇ ਪਰਛਾਵੇਂ ਪਿੱਛੇ ਆਉਂਦੇ ਨੇ, ਸੂਰਜ ਵੱਲ ਪਿੱਠ ਕਰ ਲਈਏ ਤੇ ਪਰਛਾਵੇਂ ਅੱਗੇ ਦੌੜਨ ਲੱਗ ਪੈਂਦੇ ਨੇ। ਪਰਮਾਤਮਾ ਇੱਕ ਸੂਰਜ ਦੀ ਤਰ੍ਹਾਂ ਹੈ, ਜਦੋਂ ਕੋਈ ਰੂਹਾਨੀਅਤ ਨੂੰ ਕਮਾਉਣ ਵਾਲਾ ਪਰਮਾਤਮਾ ਵੱਲ ਮੁੱਖ ਕਰਕੇ ਤੁਰਦਾ, ਤੇ ਯਾਦ ਰੱਖੋ ਰਿੱਧੀਆਂ ਸਿੱਧੀਆਂ ਪਰਛਾਵੇਂ ਉਹਦੇ ਚਰਨਾਂ ਦੇ ਪਿੱਛੇ ਪਿੱਛੇ ਦੌੜਦੇ ਨੇ, ਤੇ ਜਦੋਂ ਕੋਈ ਪਰਮਾਤਮਾ ਵੱਲ ਪਿੱਠ ਕਰਕੇ ਤੁਰੇਗਾ ਇਹ ਸ਼ਕਤੀਆਂ ਹੱਥ ਨਹੀਂ ਆਉਣਗੀਆਂ, ਇਹ ਤਾਕਤਾਂ ਉਹਦੇ ਅੱਗੇ ਅੱਗੇ ਦੌੜਨਗੀਆਂ। ਇਹ ਸ਼ਕਤੀਆਂ ਇਹ ਤਾਕਤਾਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਆਪਣੀ ਮੁਬਾਰਕ ਰਸਨਾ ਤੋਂ ਇੱਕ ਬਚਨ ਕਿਹਾ ਹੈ। ਸ਼ਬਦ ਹੈ ਬ੍ਰਹਮ ਨੂੰ ਪਹਿਚਾਨਣ ਵਾਲਾ ਬ੍ਰਾਹਮਣ ਹੈ, ਜਿਹੜਾ ਸ਼ਬਦ ਵਿੱਚ ਲਿਵ ਲਾਏਗਾ ਉਹ ਹੀ ਬ੍ਰਹਮ ਨੂੰ ਪਹਿਚਾਣੇਗਾ। ਦੂਸਰਾ ਬਚਨ ਸੀ ਕਿ ਜਿਸ ਦਾ ਮੁੱਖ ਪਰਮਾਤਮਾ ਵੱਲ ਹੈ, ਜਿਹਦੇ ਹਿਰਦੇ ਵਿੱਚ ਪਰਮੇਸ਼ਵਰ ਵਸ ਗਿਆ, ਇਹ ਰਿੱਧੀਆਂ ਇਹ ਸਿੱਧੀਆਂ ਇਹ ਤਾਕਤਾਂ ਉਹਦੇ ਪਿੱਛੇ ਲੱਗੀਆਂ ਫਿਰਦੀਆਂ। ਭਾਈ ਸਾਹਿਬ ਦੀ ਰਚਨਾ ਤੋਂ ਇੱਕ ਬਚਨ ਉਹਨਾਂ ਕਿਹਾ, ਕਹਿੰਦੇ ਨੇ ਸਭ ਤੋਂ ਉੱਪਰ ਰਾਤ ਨੂੰ ਅਸੀਂ ਪੂਰਨਮਾਸ਼ੀ ਦੀ ਰਾਤ ਵੱਲ ਤੱਕੀਏ ਤੇ ਚੰਦਰਮਾ ਨਜ਼ਰ ਆਉਂਦਾ, ਤੇ ਚੰਦਰਮਾ ਦੀ ਪੂਰਨਮਾਸ਼ੀ ਦੀ ਰਾਤ ਕੋਈ ਸਮੁੰਦਰ ਦੇ ਕਿਨਾਰੇ ਜਾਏ ਤੇ ਸਮੁੰਦਰ ਜਿਹੜਾ ਉਹ ਉਛਾਲੇ ਮਾਰਦਾ ਹੈ, ਉਹਦਾ ਪਾਣੀ ਕਿਨਾਰਿਆਂ ਤੋਂ ਉੱਪਰ ਉੱਠ ਕੇ ਬਾਹਰ ਆਉਂਦਾ। ਪਰ ਕਹਿੰਦੇ ਨੇ ਉਸ ਪੂਰਨਮਾਸ਼ੀ ਦੀ ਰਾਤ ਵੱਲ ਝਾਤੀ ਮਾਰ, ਆਕਾਸ਼ ਤੇ ਚੰਦਰਮਾ, ਜ਼ਮੀਨ ਦੇ ਉੱਪਰ ਗਹਿਰਾ ਸਾਗਰ, ਕਹਿੰਦੇ ਨੇ ਚੰਦਰਮਾ ਤੋਂ ਲੈ ਕੇ ਸਮੁੰਦਰ ਦੀ ਗਹਿਰਾਈ ਤੱਕ, ਜਿੱਥੋਂ ਤੱਕ ਸਮੁੰਦਰ ਡੂੰਘਾ ਹੈ, ਇਹ ਸਾਰੀਆਂ ਤਾਕਤਾਂ ਉਹਦੇ ਚਰਨਾਂ ਵਿੱਚ ਆ ਖਲੋਂਦੀਆਂ ਨੇ, ਜਿਨੇ ਆਪਣੇ ਤਨ ਦੇ ਉੱਪਰ ਬੰਦਗੀ ਦਾ ਚੋਲਾ ਪਾ ਲਿਆ, ਜਿਹਦੇ ਅੰਦਰ ਪਰਮਾਤਮਾ ਦੀ ਰਹਿਮਤ ਵਰਤ ਗਈ। ਉਹਨਾਂ ਦੇ ਸ਼ਬਦ ਨੇ ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਸ਼ਤ, ਜਿਸ ਕੋਲ ਪਰਮਾਤਮਾ ਦੀ ਬੰਦਗੀ ਹੈ ਉਹਦੇ ਸਾਹਮਣੇ ਪਾਤਸ਼ਾਹਾਂ ਦੇ ਚੋਲੇ ਵੀ ਖੇਚ ਨੇ, ਉਹਦੇ ਸਾਹਮਣੇ ਪਾਤਸ਼ਾਹਾਂ ਦੇ ਸਰਪਾਓ ਦੀ ਕੋਈ ਕੀਮਤ ਨਹੀਂ, ਉਹਦੇ ਸਾਹਮਣੇ ਦੁਨੀਆਂ ਦੇ ਬਾਦਸ਼ਾਹਾਂ ਦੇ ਖਿਲਤ ਦੀ ਕੋਈ ਕੀਮਤ ਨਹੀਂ। ਕਿਉਂ? ਕਿਉਂਕਿ ਬਾਦਸ਼ਾਹਾਂ ਦਾ ਰਾਜ ਕੁਝ ਸੀਮਾ ਤੱਕ ਸੀਮਤ ਹੈ, ਪਰ ਉਹ ਤਾਂ ਉਸ ਰਾਜ ਤੱਕ ਜਾ ਪਹੁੰਚਿਆ ਜਿਹੜਾ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ। ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਸਤ, ਦੌਲਤੇ ਅਜ ਮਾਹਰ ਤਾਂ ਮਾਹੀ ਤੁਰਾਸਤ, ਚੰਦਰਮਾ ਤੋਂ ਲੈ ਕੇ ਸਮੁੰਦਰ ਦੀ ਗਹਿਰਾਈ ਤੱਕ ਸਾਰੀ ਦੌਲਤ ਉਹਦੇ ਚਰਨਾਂ ਵਿੱਚ ਆ ਖਲੋਂਦੀ ਏ, ਜਿਨੇ ਆਪਣੇ ਜੀਵਨ ਵਿੱਚ ਰੁਖਾਨੀਅਤ ਨੂੰ ਕਮਾ ਲਿਆ ਹੈ। ਧੰਨ ਗੁਰੂ ਅਮਰਦਾਸ ਮੇਹਰ ਕਰ ਰਹੇ ਨੇ ਕਿ ਆ ਰਿੱਧੀਆਂ ਇਹ ਸਿੱਧੀਆਂ ਇਹ ਸਾਰੀਆਂ ਉਹਦੇ ਪਿੱਛੇ ਆ ਗਈਆਂ, ਕਿਉਂਕਿ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ, ਪਰਮਾਤਮਾ ਦੇ ਸਿਮਰਨ ਕਰਕੇ ਉਹਨੂੰ ਇਹ ਦਾਤ ਪ੍ਰਾਪਤ ਹੋਈ ਹੈ। ਹਾਂਜੀ, ਸਤਿਗੁਰੂ ਗੁਰੂ ਅਮਰਦਾਸ ਮੇਹਰ ਕਰਦੇ ਨੇ, ਜਿਹੜਾ ਸ਼ਬਦ ਕਿਹਾ ਏਕ ਸ਼ਬਦ ਲਿਵ ਲਾਏ ਆਰੰਭ ਵਿੱਚ, ਫਿਰ ਕਿਹਾ ਹਿਰਦੇ ਨੂੰ, ਹਿਰਦੇ ਵਿੱਚ ਪਰਮਾਤਮਾ ਨੂੰ ਵਸਾਏ, ਤੇ ਹੁਣ ਸਤਿਗੁਰੂ ਜੀ ਨੇ ਕਿਹਾ ਭਾਈ ਆਪਣੇ ਮਨ ਵਿੱਚ ਵਿਚਾਰ ਕਰਕੇ ਦੇਖ ਲਓ, ਆਪਣੇ ਮਨ ਵਿੱਚ ਪੜਚੋਲ ਕੇ ਦੇਖ ਲਓ, ਪਰਮਾਤਮਾ ਦਾ ਨਾਮ ਸਮਰੱਥ ਸਤਿਗੁਰੂ ਤੋਂ ਬਿਨਾਂ ਪ੍ਰਾਪਤ ਨਹੀਂ ਹੋ ਸਕਦਾ। ਨਾਮ ਕਰਕੇ ਬ੍ਰਹਮ ਨੂੰ ਚੀਨਣਾ ਹੈ, ਨਾਮ ਕਰਕੇ ਹੀ ਲਿਵ ਲਾਣੀ ਹੈ, ਪਰ ਉਸ ਨਾਮ ਦਾ ਦਾਤਾ ਸਮਰੱਥ ਸਤਿਗੁਰੂ ਹੈ, ਸਤਿਗੁਰੂ ਤੋਂ ਬਿਨਾਂ ਕਿਸੇ ਨੂੰ ਨਾਮ ਦੀ ਪ੍ਰਾਪਤੀ ਨਹੀਂ ਹੋਈ। ਤੇ ਪੂਰਾ ਸਤਿਗੁਰੂ, ਸਮਰੱਥ ਸਤਿਗੁਰੂ ਪੂਰੇ ਭਾਗਾਂ ਵਾਲਿਆਂ ਨੂੰ ਮਿਲਦਾ ਹੈ, ਤੇ ਜਿਸ ਨੂੰ ਪੂਰੇ ਸਤਿਗੁਰੂ ਜੀ ਦੀ ਪ੍ਰਾਪਤੀ ਹੋ ਗਈ ਉਹ ਸਦੀਵ ਕਾਲ ਲਈ ਸੁੱਖ ਮਾਣਦਾ ਹੈ, ਉਹਦੀ ਜ਼ਿੰਦਗੀ ਵਿੱਚ ਕੋਈ ਚਿੰਤਾ, ਕੋਈ ਝੋਰਾ, ਕੋਈ ਦੁੱਖ, ਕੋਈ ਦਵੇਸ਼ ਨਹੀਂ। ਫਿਰ ਇਸ ਸਲੋਕ ਨੂੰ ਸੰਖੇਪ ਜਿਹਾ, ਬ੍ਰਹਮ ਨੂੰ ਜਾਣਨ ਵਾਲਾ ਹੀ ਬ੍ਰਾਹਮਣ ਹੈ, ਬ੍ਰਹਮ ਨੂੰ ਉਹ ਜਾਣਦਾ ਹੈ ਇੱਕ ਸ਼ਬਦ ਵਿੱਚ ਜਿਹੜਾ ਲਿਵ ਲਾਂਦਾ, ਜਿਹੜਾ ਲਿਵ ਲਾਂਦਾ, ਦੁਨੀਆਂ ਦੀਆਂ ਸ਼ਕਤੀਆਂ ਉਹਦੇ ਚਰਨਾਂ ਵਿੱਚ ਆ ਡਿੱਗਦੀਆਂ ਨੇ, ਤੇ ਇਹ ਸ਼ਬਦ ਦਾ ਦਾਤਾ ਕੇਵਲ ਸਮਰੱਥ ਗੁਰੂ ਹੈ, ਗੁਰੂ ਤੋਂ ਬਿਨਾਂ ਨਾਮ ਨਹੀਂ ਮਿਲ ਸਕਦਾ, ਤੇ ਪੂਰੇ ਭਾਗ ਤੋਂ ਬਿਨਾਂ ਸਮਰੱਥ ਗੁਰੂ ਨਹੀਂ ਮਿਲ ਸਕਦਾ। ਧੰਨ ਗੁਰੂ ਨਾਨਕ ਸਾਹਿਬ ਦੇ ਬਚਨ ਅਸੀਂ ਰੋਜ਼ ਪੜ੍ਹਨੇ ਹਾਂ ਕਿ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰੂ ਪਾਇਆ, ਇਹ ਜੀਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ, ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ, ਕਿ ਸਾਰੀ ਦੁਨੀਆਂ ਦੇ ਲੋਕੋ ਧਿਆਨ ਨਾਲ ਸੁਣ ਲਵੋ ਕਿ ਸਤਿਗੁਰੂ ਤੋਂ ਬਿਨਾਂ ਕੋਈ ਨਾਮ ਦਾ ਦਾਤਾ ਨਹੀਂ। ਪਰ ਇੱਥੇ ਸਤਿਗੁਰੂ ਜਦੋਂ ਸ਼ਬਦ ਹੁੰਦਾ, ਕਿਉਂਕਿ ਬਾਣੀ ਸਰਬ ਵਿਆਪੀ ਹੈ, ਸਰਬ ਕਾਲੀ ਹੈ, ਸਰਬ ਸਥਾਨੀ ਹੈ, ਕਈ ਵਾਰੀ ਕਈ ਸੱਜਣ ਇਹਦੇ ਅਰਥ ਸਿਰ ਵੇਰਵਾ ਪਾਉਣ ਲਈ ਕਹਿ ਦਿੰਦੇ ਨੇ, ਦੇਖੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਸਤਿਗੁਰੂ ਤੋਂ ਬਿਨਾਂ ਨਾਮ ਨਹੀਂ ਮਿਲ ਸਕਦਾ। ਅਸੀਂ ਆਪਣੇ ਗੁਰੂ ਤੋਂ ਨਾਮ ਲਿਆ ਹੈ, ਕਿਉਂਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਲੈਂਦੇ ਨੇ, ਅਰਥ ਆਪਣੇ ਕਰਨ ਲੱਗ ਪੈਂਦੇ ਨੇ। ਇਹ ਗੱਲ ਚੇਤੇ ਰੱਖੀਏ ਕਿ ਜਿੱਥੇ ਸਤਿਗੁਰੂ ਸ਼ਬਦ ਆਉਂਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਇੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਲਈ ਸ਼ਬਦ ਵਰਤੇ ਗਏ। ਹੋਰ ਥੋੜਾ ਅੱਗੇ ਤੁਰੀਏ, ਸਤਿਗੁਰੂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਲਈ ਵਰਤੇ ਗਏ ਨੇ। ਸਤਿਗੁਰੂ ਸ਼ਬਦ ਉਸ ਪਾਰ ਬ੍ਰਹਮ ਪਰਮੇਸ਼ਵਰ ਲਈ ਵਰਤੇ ਗਏ ਨੇ। ਤੇ ਤਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਨਾਮ ਦੀ ਦੀਖਿਆ ਲਈ, ਨਾਮ ਦੀ ਸਿੱਖਿਆ ਲਈ, ਨਾਮ ਨੂੰ ਦ੍ਰਿੜ ਕਰਾਉਣ ਦੇ ਲਈ ਇਹ ਬਕਾਇਦਾ ਮਰਿਆਦਾ ਸਾਨੂੰ ਬਖਸ਼ ਦਿੱਤੀ, ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਲਏਗਾ, ਉੱਥੇ ਗੁਰ ਮੰਤਰ ਮੂਲ ਮੰਤਰ ਮਰਿਆਦਾ ਦ੍ਰਿੜ ਕਰਾਈ ਜਾਏਗੀ, ਮਰਿਆਦਾ ਅਨੁਸਾਰ ਸਤਿਗੁਰੂ ਕਾ ਸਿੱਖ ਉਹੀ ਹੋਵੇਗਾ। ਫਿਰ ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਕਿ ਜਪਣਾ ਤੇ ਨਾਮ ਹੀ ਹੈ ਨਾ, ਵਾਹਿਗੁਰੂ ਸਾਰੇ ਸੰਗਤ ਜਪਦੇ ਨੇ। ਹੁਣ ਸਾਰਿਆਂ ਨੂੰ ਕਿਹਾ ਜਾਂਦਾ ਨਾ ਵੀ ਸਾਰੇ ਵਾਹਿਗੁਰੂ ਜਪੋ, ਤੇ ਸਾਰੇ ਜਪਦੇ ਨੇ, ਜਿਹੜੇ ਅੰਮ੍ਰਿਤ ਨਹੀਂ ਜਿੰਨਾ ਛਕਿਆ ਉਹ ਵੀ ਜਪਦੇ ਨੇ। ਫਿਰ ਅਸੀਂ ਕਹਿੰਦੇ ਹਾਂ ਜਪਣਾ ਤੇ ਵਾਹਿਗੁਰੂ ਏ, ਜ਼ਰੂਰ ਗੁਰੂ ਕੋਲੋਂ ਲੈਣ ਜਾਣੇ। ਸਤਿਗੁਰੂ ਜੀ ਨੇ ਗੁਰੂ ਤੋਂ ਆਕੀ ਹੋ ਕੇ ਜਿਹੜੇ ਨਾਮ ਜਪਦੇ ਨੇ, ਭਗਤ ਕਰਦੇ ਨੇ, ਉਹਨਾਂ ਨੂੰ ਮਨਮੁਖ ਭਗਤ ਕਿਹਾ। ਅਸੀਂ ਸ਼ਬਦ ਪੜ੍ਹਦੇ ਹਾਂ ਕਿ ਮਨਮੁਖ ਬੰਦਾ ਸਤਿਗੁਰੂ ਦੀ ਕਿਰਪਾ ਤੋਂ ਬਿਨਾਂ ਜੇ ਨਾਮ ਜਪਣ ਦਾ ਯਤਨ ਕਰੇ ਤੇ ਨਾਮ ਫਲੀਭੂਤ ਨਹੀਂ ਹੋਵੇਗਾ, ਉਹ ਨਾਮ ਪ੍ਰਫੁੱਲਤ ਨਹੀਂ ਹੋਵੇਗਾ। ਮਨਮੁਖ ਭਗਤ ਕਰੇ ਬਿਨ ਸਤਿਗੁਰ, ਬਿਨ ਸਤਿਗੁਰ ਭਗਤ ਨਾ ਹੋਈ ਰਾਮ। ਸਤਿਗੁਰੂ ਜੀ ਦੀ ਕਿਰਪਾ ਤੋਂ ਬਿਨਾਂ ਭਗਤੀ ਨਹੀਂ, ਸਤਿਗੁਰੂ ਜੀ ਦੀ ਕਿਰਪਾ ਤੋਂ ਬਿਨਾਂ ਨਾਮ ਫਲੀਭੂਤ ਨਹੀਂ। ਹੁਣ ਇੱਥੇ ਆਪਾਂ ਕਹਾਂਗੇ ਜੀ ਇਹ ਕੀ ਹੋ ਗਿਆ ਵੀ ਸਤਿਗੁਰੂ ਇਹ ਕਿਵੇਂ ਨਾਮ ਫਲੀਭੂਤ ਕਰਦੇ ਨੇ, ਸਾਡੀ ਕਮਾਈ ਬੜੀ। ਇੱਥੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ। ਆ ਮਹਿੰਦੀ ਦਾ ਬੂਟਾ ਹੈ, ਮਹਿੰਦੀ ਦਾ ਰੁੱਖ ਹੈ, ਆਪ ਸਭ ਨੂੰ ਪਤਾ ਹੈ ਉਹਦੀਆਂ ਟਾਹਣੀਆਂ ਨੇ, ਉਹਨੂੰ ਪੱਤੇ ਲੱਗਦੇ ਨੇ। ਹੁਣ ਪੱਤੇ ਐਵੇਂ ਨਹੀਂ ਨਿਕਲੇ, ਆਖਰ ਉਹ ਬ੍ਰਿਕਸ਼ ਦੀ ਘਾਲਣ ਹੈ, ਜ਼ਮੀਨ ਵਿੱਚੋਂ ਉਹ ਪੈਦਾ ਹੋਇਆ, ਉਹਨੂੰ ਪਾਣੀ ਲਾਇਆ ਗਿਆ, ਉਸਨੇ ਆਪਣੇ ਤਨ ਤੇ ਗਰਮੀ ਨੂੰ ਸਰਦੀ ਨੂੰ ਸਹਿਆ, ਤਾਂ ਹੀ ਤਾਂ ਉਹਦੇ ਵਿੱਚੋਂ ਪੱਤੇ ਨਿਕਲੇ, ਉਹਦੀ ਘਾਲਣਾ ਤੇ ਹੈ ਨਾ। ਹੁਣ ਪੱਤਿਆਂ ਵਿੱਚ ਰੰਗ ਜ਼ਰੂਰ ਏ, ਪੱਤਿਆਂ ਦੇ ਵਿੱਚ ਰੰਗ ਮੌਜੂਦ ਏ, ਪੱਤੇ ਤੋੜ ਵੀ ਲੈ ਜਾਣ, ਪੱਤਿਆਂ ਨੂੰ ਚੰਗੀ ਤਰ੍ਹਾਂ ਕੁੱਟ ਲਿਆ ਜਾਏ, ਪੀਸ ਲਿਆ ਜਾਏ ਤੇ ਉਹਨੂੰ ਭਾਂਡੇ ਵਿੱਚ ਪਾ ਕੇ ਪੀਸੀ ਕੋਈ ਮਹਿੰਦੀ ਨੂੰ ਭਾਵੇਂ ਚਾਰ ਯੁੱਗ ਰੱਖੀ ਜਾਓ, ਗੁਰਮੁਖੋ ਉਹਦਾ ਰੰਗ ਕਦੀ ਪ੍ਰਗਟ ਨਹੀਂ ਹੋਵੇਗਾ। ਰੰਗ ਤਾਂ ਹੀ ਪ੍ਰਗਟ ਹੋਵੇਗਾ ਜੇ ਮਾਲਕ ਉਹਨੂੰ ਆਪਣੇ ਚਰਨਾਂ ਦੀਆਂ ਤਲੀਆਂ ਨਾ ਲਾ ਲਵੇਗਾ। ਬੇਨਤੀ ਸਮਝਿਓ, ਜੇ ਮਹਿੰਦੀ ਇਹ ਕਹੇ ਵੀ ਸਾਡੀ ਆਪਣੀ ਕਮਾਈ, ਮੈਂ ਤਾਂ ਗਰਮੀ ਸਹੀ ਸਰਦੀ ਸਹੀ, ਮੈਨੂੰ ਤਾਂ ਪੀਸਾ ਗਿਆ, ਮੈਨੂੰ ਤਾਂ ਚੰਗੀ ਤਰ੍ਹਾਂ ਕਸਾਇਆ ਗਿਆ, ਮੇਰੀ ਇੰਨੀ ਘਾਲਣਾ, ਤੇ ਅੱਗੋਂ ਉੱਤਰ ਮਿਲੇਗਾ ਤੇਰੀ ਘਾਲਣਾ ਜੀ ਸਦਕੇ ਤੇਰੇ ਅੰਦਰ ਰੰਗ ਮੌਜੂਦ ਏ, ਪਰ ਜਿੰਨੀ ਦੇਰ ਤੱਕ ਚਰਨ ਨਾ ਮਿਲੇ ਹੱਥ ਨਾ ਮਿਲੇ ਤੇਰਾ ਰੰਗ ਪ੍ਰਗਟ ਨਹੀਂ ਹੋਣਾ। ਜੀ ਸਦਕੇ ਜਿੰਨੀ ਮਰਜ਼ੀ ਤੂੰ ਘਾਲਣਾ ਘਾਲ, ਪਰ ਜਿੰਨੀ ਦੇਰ ਤੱਕ ਗੁਰੂ ਦੀ ਕਿਰਪਾ ਨਹੀਂ ਉਨੀ ਦੇਰ ਤੱਕ ਰਾਮ ਨਾਮ ਦਾ ਰੰਗ ਪ੍ਰਗਟ ਨਹੀਂ ਹੋ ਸਕਦਾ। ਬਾਬਾ ਜੀ ਨੇ ਬਾਣੀ ਚ ਫਰਮਾਇਆ ਕਬੀਰ ਮਹਿੰਦੀ ਕਰਕੇ ਘਾਲਿਆ, ਆਪ ਪੀਸਾਏ ਪੀਸਾਏ ਤੈਸੈ ਬਾਤ ਨਾ ਪੁੱਛਿਆ, ਕਬਹੂ ਨਾ ਲਾਈ ਪਾਏ। ਅਗਲਾ ਬਚਨ ਹੈ ਮਹੱਲਾ ਤੀਜਾ, ਨਾਨਕ ਮਹਿੰਦੀ ਕਰਕੇ ਰੱਖਿਆ, ਸੋ ਸੋ ਨਦਰ ਕਰੇ ਆਪੇ ਪੀਸੈ ਆਪੇ ਘਸੈ ਆਪੇ ਹੀ ਲਾਏ, ਲੈ ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ। ਸਤਿਗੁਰੂ ਜੀ ਅੱਜ ਇੱਕ ਨਿਰਣਾ ਕਰ ਰਹੇ ਨੇ, ਕਿਉਂਕਿ ਹੁਕਮਨਾਮੇ ਦੀ ਵਿਚਾਰ ਦਾ ਮਤਲਬ ਇਹ ਵੇ ਕਿ ਜਿੰਨੀ ਸਤਿਗੁਰੂ ਸੂਝ ਬਖਸ਼ਣ ਉਹਦੇ ਅਰਥ ਸਰਲ ਤੇ ਛੇਤੀ ਸਮਝ ਪੈਣ ਵਾਲੇ ਹੋ ਸਕਣ। ਹਜ਼ੂਰ ਨੇ ਕਿਹਾ ਭਾਈ ਕਿ ਸਤਿਗੁਰੂ ਤੋਂ ਬਿਨਾਂ ਨਾਮ ਨਹੀਂ ਮਿਲਦਾ, ਤੇ ਸਤਿਗੁਰੂ ਉਹਨਾਂ ਨੂੰ ਮਿਲਦਾ ਜਿਹਦੇ ਤੇ ਪਰਮਾਤਮਾ ਦਾ ਤਰਸ ਹੋ ਜਾਏ, ਜਿਹਦੇ ਤੇ ਪਰਮਾਤਮਾ ਤਰੁੱਟਦਾ ਨਾ, ਉਹਨੂੰ ਸਮਰੱਥ ਗੁਰੂ ਦਾ ਮਿਲਾਪ ਕਰਾਉਂਦੇ ਹਨ।
ਮਹੱਲਾ ਤੀਜਾ।
ਹਾਂਜੀ।
ਕਿਆ ਗਬਰੂ ਕਿਆ ਵਿਰਦ ਹੈ, ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ।
ਗੁਰੂ ਅਮਰਦਾਸ ਅੱਗੇ ਫਿਰ ਇਸ ਨੂੰ ਤੋਰ ਰਹੇ ਨੇ ਦੂਜੇ ਸ਼ਲੋਕ ਵਿੱਚ, ਕਹਿੰਦੇ ਨੇ ਕੋਈ ਇਨਸਾਨ ਭਾਵੇਂ ਗੱਭਰੂ ਜਵਾਨ ਹੋਵੇ, ਉਸ ਦੀਆਂ ਬਾਹਾਂ ਵਿੱਚ ਤਾਕਤ, ਲੱਤਾਂ ਵਿੱਚ ਤਾਕਤ, ਉਹਦੇ ਜੁੱਸੇ ਵਿੱਚ ਗਰਮ ਖੂਨ ਹੋਵੇ, ਬਹੁਤ ਤਾਕਤ ਹੋਵੇ, ਤੇ ਉਸ ਦੇ ਕੋਲ ਕੋਈ ਬਜ਼ੁਰਗ ਹੋਵੇ, ਬੁੱਢਾ ਹੋਵੇ, ਜਿਹਦੀਆਂ ਅੱਖਾਂ ਦੀ ਜੋਤ ਨਹੀਂ, ਜਿਹਦੀਆਂ ਹੱਥਾਂ ਵਿੱਚ ਤਾਕਤ ਨਹੀਂ, ਜਿਹਦੇ ਪੈਰਾਂ ਵਿੱਚ ਤਾਕਤ ਨਹੀਂ, ਜਿਹਦਾ ਸਰੀਰ ਕੰਬਦਾ, ਹਜ਼ੂਰ ਨੇ ਕਿਹਾ ਕੋਈ ਮਨਮੁਖ ਭਾਵੇਂ ਗੱਭਰੂ ਹੋਵੇ ਤੇ ਭਾਵੇਂ ਬੁੱਢਾ ਹੋਵੇ, ਪਰ ਉਹਦੇ ਅੰਦਰ ਦੀ ਭੁੱਖ ਜਿਹੜੀ ਉਹ ਛੇਤੀ ਜਾਂਦੀ ਨਹੀਂ। ਜਵਾਨ ਨੂੰ ਵੀ ਤ੍ਰਿਸ਼ਨਾ ਨੇ ਖਾ ਲਿਆ ਤੇ ਬੁੱਢੇ ਨੂੰ ਵੀ ਤ੍ਰਿਸ਼ਨਾ ਨੇ ਖਾ ਲਿਆ ਹੈ। ਜਿਸ ਅੰਦਰ ਤ੍ਰਿਸ਼ਨਾ ਉਹ ਤਪਦਾ ਪਿਆਰਿਓ, ਅੱਗੇ ਹਜ਼ੂਰ ਕਹਿਣਗੇ ਜਿਸ ਅੰਦਰ ਸੰਤੋਖ ਹੈ ਉਹ ਅੰਦਰੋਂ ਸ਼ੀਤਲ, ਠੰਡਾ ਤੇ ਤ੍ਰਿਪਤ ਹੈ।
ਗੁਰਮੁਖ ਸ਼ਬਦੇ ਰਤਿਆ ਸ਼ੀਤਲ ਹੋਏ ਆਪ ਗਵਾਏ।
ਗੁਰੂ ਜੀ ਦੇ ਸਨਮੁਖ ਰਹਿਣ ਵਾਲਾ ਗੁਰਮੁਖ, ਉਹਦਾ ਅੰਦਰ ਸ਼ਬਦ ਵਿੱਚ ਰੰਗਿਆ ਗਿਆ, ਸ਼ਬਦ ਵਿੱਚ ਉਹ ਰਤਾ ਹੈ, ਉਸਨੇ ਸ਼ਬਦ ਦੀ ਕਮਾਈ ਕਰਕੇ ਆਪਣਾ ਆਪ ਗਵਾ ਦਿੱਤਾ, ਖੌਮੇ ਨੂੰ ਮੇਟ ਦਿੱਤਾ। ਤੇ ਹਜ਼ੂਰ ਕਹਿ ਰਹੇ ਨੇ ਜਿਸ ਦੇ ਅੰਦਰ ਖੌਮੇ ਨਹੀਂ, ਤ੍ਰਿਸ਼ਨਾ ਨਹੀਂ, ਉਹ ਬਿਲਕੁਲ ਠੰਡਾ ਹੈ। ਤ੍ਰਿਸ਼ਨਾਲੂ ਬੰਦਾ ਤਪੇਗਾ, ਸੰਤੋਖੀ ਬੰਦਾ ਜਿਹੜਾ ਉਹ ਅੱਤ ਦਾ ਸ਼ਾਂਤ ਹੋਵੇਗਾ। ਥੋੜਾ ਜਿਹਾ ਅਸੀਂ ਇਸ ਨੂੰ ਹੋਰ ਵਿਆਖਿਆ ਕਰ ਲਈਏ, ਤ੍ਰਿਸ਼ਨਾ ਤੇ ਸੰਤੋਖ ਕੀ ਹੈ। ਹੁਣ ਸੰਤੋਖ ਦਾ ਅਰਥ ਆਲਸ ਨਹੀਂ, ਕਿਉਂਕਿ ਅਸੀਂ ਅਰਥ ਕਰਦੇ ਹਾਂ ਕਈ ਵਾਰੀ ਆਪਣੀ ਬਿਰਤੀ ਨੂੰ ਸਾਹਮਣੇ ਰੱਖ ਕੇ ਅਰਥ ਕਰ ਜਾਂਦੇ ਹਾਂ। ਹੁਣ ਇੱਕ ਬੰਦਾ ਦਸਾਂ ਨਵਾਂ ਦੀ ਕੀਰਤਨੀ ਕਰਦਾ, ਵਿਹਲੜ ਬੈਠਾ, ਆਲਸੀ ਏ, ਕਿਤੇ ਧਰਮ ਸਥਾਨ ਤੇ ਗਿਆ, ਪ੍ਰਸ਼ਾਦਾ ਛਕਿਆ, ਫਿਰ ਉੱਠਿਆ ਸੌਂ ਗਿਆ, ਤੇ ਜੇ ਕੋਈ ਪੁੱਛੇ ਵੀ ਤੂੰ ਕੁਛ ਕੰਮ ਨਹੀਂ ਕਰਦਾ, ਕਹੇਗਾ ਦੁਨੀਆਂ ਲਾਲਚੀ ਏ, ਤ੍ਰਿਸ਼ਨਾ ਵਿੱਚ ਪਈ ਏ, ਅਸੀਂ ਤਾਂ ਰੱਬ ਦੇ ਭਰੋਸੇ ਤੇ ਸੰਤੋਖ ਤੇ ਰਹਿੰਦੇ। ਵਿਹਲੜ ਤੇ ਆਲਸੀ ਦਾ ਨਾਮ ਸੰਤੋਖੀ ਨਹੀਂ। ਸੰਤੋਖੀ ਉਸ ਨੂੰ ਕਿਹਾ ਜਾਂਦਾ ਜੋ ਉਦਮ ਕਰੇ, ਮੁਸ਼ਕਤ ਕਰੇ, ਧਰਮ ਦੇ ਭੈ ਥੱਲੇ ਰਹਿ ਕੇ ਕਿਰਤ ਕਰੇ। ਭੈ ਥੱਲੇ ਮਤਲਬ ਕਿ ਦਸਾਂ ਨਵਾਂ ਦੀ ਕਿਰਤ ਕਰੇ ਤੇ ਜੋ ਕੁਝ ਪਰਮਾਤਮਾ ਉਹਦੀ ਕਿਰਤ ਤੋਂ ਬਾਅਦ ਉਹਨੂੰ ਭਾਗ ਲਾਏ ਉਹਦੇ ਵਿੱਚ ਸੰਤੁਸ਼ਟ ਰਹੇ। ਕਦੀ ਇਹ ਨਾ ਕਵੇ ਅਸੀਂ ਕਮਾਈ ਬੜੀ ਕੀਤੀ ਪਰ ਪਰਮਾਤਮਾ ਨੇ ਫਲ ਕੀ ਦਿੱਤਾ। ਉਲਾਂਭਾ ਨਾ ਦੇ, ਜੋ ਪਰਮਾਤਮਾ ਨੇ ਦੇ ਦਿੱਤਾ ਉਸ ਨੂੰ ਸਤ ਬਚਨ ਕਰਕੇ ਸਵੀਕਾਰ ਕਰ ਲਵੇ। ਸੰਤੋਖੀ ਬੰਦਾ ਕਮਾਈ ਜ਼ਿਆਦਾ ਕਰਕੇ ਜੇ ਥੋੜਾ ਮਿਲੇ ਤਾਂ ਵੀ ਤ੍ਰਿਪਤ ਰਹਿੰਦਾ ਹੈ, ਪਰ ਤ੍ਰਿਸ਼ਨਾਲੂ ਬੰਦੇ ਦੀ ਕਮਾਈ ਥੋੜੀ ਹੋਵੇ ਤੇ ਜ਼ਿਆਦਾ ਮਿਲ ਜਾਏ ਪਰ ਯਾਦ ਰੱਖੋ ਉਹ ਤਾਂ ਵੀ ਕਲਪੀ ਜਾਂਦਾ। ਮਨਮੁਖ ਬੰਦਾ ਚਾਹੇ ਜਵਾਨ ਚਾਹੇ ਬੁੱਢਾ, ਉਹਦੇ ਅੰਦਰ ਤ੍ਰਿਸ਼ਨਾ ਦੀ ਇੱਕ ਭੁੱਖ ਹੈ ਕਿ ਸਭ ਕੁਝ ਮੇਰੇ ਕੋਲ ਆ ਜਾਏ। ਸਿਰਫ ਦੋ ਕੁ ਪ੍ਰਮਾਣ ਨੇ ਕਿ ਦੇਖੋ ਸੰਤੋਖ ਇਹ ਅੰਦਰ ਨੂੰ ਤ੍ਰਿਪਤੀ ਦੇ ਸਕਦਾ ਹੈ, ਜੋ ਪਰਮਾਤਮਾ ਨੇ ਦਿੱਤਾ ਉਹਦੀ ਰਜ਼ਾ ਵਿੱਚ ਕਬੂਲ ਲੈਣਾ। ਇੱਕ ਸੱਜਣ ਨੇ ਬੜੇ ਸੋਹਣੇ ਸ਼ਬਦ ਕਹੇ ਸਨ, ਕਹਿਣ ਲੱਗੇ ਖਿਰਸੀ ਬੰਦੇ, ਤ੍ਰਿਸ਼ਨਾਲੂ ਬੰਦੇ, ਤੇਰੀਆਂ ਅੱਖਾਂ ਦੋ ਤਰੀਕਿਆਂ ਨਾਲ ਰੱਜ ਸਕਦੀਆਂ ਨੇ, ਕਿਉਂਕਿ ਤੇਰੀਆਂ ਅੱਖਾਂ ਦੀ ਭੁੱਖ ਨਹੀਂ ਗਈ, ਤ੍ਰਿਸ਼ਨਾ ਵੱਧਦੀ ਪਈ। ਕਿਵੇਂ? ਕਹਿਣ ਲੱਗੇ ਜਾਂ ਤਾਂ ਤੇਰੀਆਂ ਅੱਖਾਂ ਨੂੰ ਰਜਾਏਗਾ ਸਬਰ ਤੇ ਜਾਂ ਤੇਰੀਆਂ ਅੱਖਾਂ ਨੂੰ ਰਜਾਏਗੀ ਕਬਰ। ਜਾਂ ਤਾਂ ਜਿੱਦਣ ਮਰੇਗਾ ਅੱਖਾਂ ਦੇ ਉੱਤੇ ਕਬਰ ਦੀ ਮਿੱਟੀ ਪੈਗੀ ਤਾਂ ਤੂੰ ਰੱਜੇਗਾ, ਤਾਂ ਅੱਖਾਂ ਬੰਦ ਹੋਣਗੀਆਂ, ਤੇ ਜਿਉਂਦੇ ਜੀ ਜੇ ਰੱਜਣਾ ਹੀ ਤੇ ਚੇਤੇ ਰੱਖੀ ਫਿਰ ਸਬਰ ਹੀ ਰਜਾ ਸਕਦਾ। ਸਬਰ ਤੋਂ ਬਿਨਾਂ ਹੋਰ ਤੈਨੂੰ ਕੋਈ ਰਜਾ ਨਹੀਂ ਸਕੇਗਾ, ਬਿਨਾਂ ਸੰਤੋਖ ਨਹੀਂ ਕੋਈ ਰਾਜਾ ਸੀ ਪੜ੍ਹਨੇ। ਸੰਤੋਖ ਸਾਡੇ ਅੰਦਰ ਨੂੰ ਤ੍ਰਿਪਤੀ ਦੇਵੇਗਾ। ਸਤਿਗੁਰੂ ਜੀ ਦੀ ਬਾਣੀ ਵਿੱਚ ਬਾਬਾ ਫਰੀਦ ਸਾਹਿਬ ਨੇ ਸੰਤੋਖ ਦੇ ਮੁਤਲਕ ਦੋ ਬਚਨ ਕਹਿ, ਵੈਸੇ ਬਚਨ ਤਾਂ ਅਨੇਕਾਂ ਨੇ ਬਾਣੀ ਵਿੱਚ, ਕਹਿੰਦੇ ਨੇ ਜਿਹੜਾ ਬੰਦਾ ਆਪਣੀ ਥਾਲੀ ਵੱਲ ਝਾਤੀ ਰੱਖੇਗਾ ਉਹ ਕਦੀ ਵੀ ਕਲਪੇਗਾ ਨਹੀਂ। ਅੰਦਰ ਕਦੋਂ ਕਲਪਦਾ, ਅੰਦਰ ਕਦੋਂ ਵਿਲਕਦਾ? ਮੰਨ ਲਓ ਇੱਕ ਬੰਦਾ ਪਿੰਡ ਵਿੱਚ ਰਹਿੰਦਾ ਜਾਂ ਕਿਤੇ ਇਕਾਂਤ ਵਿੱਚ ਰਹਿ ਰਿਹਾ, ਜੋ ਪਰਮਾਤਮਾ ਨੇ ਦਿੱਤਾ ਹਲ ਵਾਹੁੰਦਾ, ਖੇਤ ਵਿੱਚ ਬੀਜ ਬੀਜਦਾ, ਉਹਦੀ ਜੋ ਕੁਝ ਉਪਜਦਾ ਉਹਨੇ ਓਨੀ ਕੁ ਲੋੜ ਬਣਾਈ ਹੈ, ਉਹਦੇ ਵਿੱਚੋਂ ਖਾਣ ਨੂੰ ਵੀ ਉਹ ਕੱਢ ਲੈਂਦਾ, ਪਾਣ ਨੂੰ ਵੀ ਕੱਢ ਲੈਂਦਾ, ਬੱਚਿਆਂ ਦੇ ਵਰਤਣ ਲਈ ਵੀ ਕੱਢ ਲੈਂਦਾ, ਉਹਦੀ ਆਮਦਨ ਹੋ ਸਕਦਾ। ਵੀ ਇੱਕ ਸਾਲ ਦੀ ਕੇਵਲ 10,000 ਰੁਪਈਆ 20,000 ਰੁਪਈਆ ਹੋਵੇ ਤੇ ਇੱਕ ਬੰਦਾ ਸ਼ਹਿਰ ਚ ਬੈਠਾ ਉਹਦੇ ਇੱਕ ਦਿਨ ਦੀ ਆਮਦਨ 10 ਲੱਖ ਹੋਵੇ, ਪਰ ਦੋਨਾਂ ਨੂੰ ਸਾਹਮਣੇ ਰੱਖ ਕੇ ਦੇਖਿਓ, 10 ਲੱਖ ਵਾਲਾ ਕਲਪਦਾ ਦੇਖੋਗੇ, 10,000 ਵਾਲਾ ਸ਼ਾਂਤ ਦੇਖੋਗੇ, ਕਿਉਂਕਿ ਬੰਦੇ ਦੀਆਂ ਇੱਛਾਵਾਂ ਹੀ ਇਹਨੂੰ ਭਟਕਾਉਂਦੀਆਂ ਨੇ। ਜਿਹਨੇ ਆਪਣੀ ਇੱਛਾ ਤੇ ਕਾਬੂ ਪਾ ਲਿਆ ਉਹਦੀ ਭਟਕਣੀ ਕਾਹਦੀ ਨਹੀਂ, ਕੋਈ ਭਟਕਣਾ ਨਹੀਂ। ਦੂਸਰਾ, ਜਦੋਂ ਬੰਦਾ ਆਪਣੀ ਜ਼ਮੀਨ ਵੱਲ ਤੁਰਦਿਆਂ ਆਪਣੇ ਪੈਰਾਂ ਵੱਲ ਧਿਆਨ ਰੱਖੇ ਉਦੋਂ ਕਦੀ ਠੁੱਡੇ ਨਹੀਂ ਖਾਂਦਾ। ਮੇਰੀ ਸਿਰਫ 2 ਬੇਨਤੀਆਂ ਨੇ, ਜਿਹੜਾ ਬੰਦਾ ਨੀਵਾਂ ਵੇਖ ਕੇ ਤੁਰਦਾ ਨਾ ਉਹ ਕਦੀ ਖੱਡੇ ਵਿੱਚ ਨਹੀਂ ਡਿੱਗਦਾ, ਉਹਨੂੰ ਕਦੀ ਪੱਥਰਾਂ ਦੇ ਠੁੱਡੇ ਠੋਕਰਾਂ ਨਹੀਂ ਵੱਜਦੀਆਂ। ਠੁੱਡੇ ਤੇ ਖੱਡੇ ਉਹਨਾਂ ਲਈ ਨੇ ਜਿਹੜੇ ਅੱਖਾਂ ਉੱਪਰ ਚੁੱਕ ਕੇ ਤੁਰਦੇ ਨੇ, ਨੀਵੀਂ ਪਾ ਕੇ ਤੁਰਨ ਵਾਲਿਆਂ ਲਈ ਠੋਕਰਾਂ ਨਹੀਂ। ਪਿਆਰਿਓ, ਉਸ ਨੂੰ ਕਦੀ ਠੋਕਰ ਨਹੀਂ ਜਿਹੜਾ ਆਪਣੀ ਪਰਾ ਲੱਭਤ ਤੇ ਆਪਣੀ ਥਾਲੀ ਵੱਲ ਧਿਆਨ ਰੱਖਦਾ ਹੈ। ਯਾਦ ਰੱਖੋ, ਗਲੀਆਂ ਵਿੱਚ ਡਿੱਗਦੇ ਉਹ ਨੇ ਜਿਹੜੇ ਦੂਜਿਆਂ ਦੇ ਚਬਾਰੇ ਵੇਖਣ ਲੱਗ ਪੈਂਦੇ, ਆਪਣੇ ਅੰਦਰ ਨੂੰ ਟਿਕਾਏ ਬੰਦਾ। ਬਾਬਾ ਫਰੀਦ ਸਾਹਿਬ ਨੇ ਇਸ ਮੁਤਲਕ ਇੱਕ ਬਚਨ ਕਿਹਾ ਸੀ, ਪੜ੍ਹਨੇ ਆ, ਰੁੱਖੀ ਸੁੱਖੀ ਖਾਏ ਕਹਿ ਠੰਡਾ ਪਾਣੀ ਪੀਓ। ਇਹ ਵੇ ਸਬਰ, ਸੰਤੋਖ। ਗੁਰਮੁਖ ਨੂੰ ਜੋ ਮਿਲ ਗਿਆ, ਰੁੱਖੀ ਮਿਲ ਗਈ, ਸੁੱਖੀ ਮਿਲ ਗਈ, ਉਹ ਛਕਿਆ ਤੇ ਠੰਡਾ ਪਾਣੀ ਪੀ ਕੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਰੁੱਖੀ ਸੁੱਖੀ ਖਾਏ ਕਹਿ ਠੰਡਾ ਪਾਣੀ ਪੀਓ। ਫਰੀਦਾ, ਦੇਖ ਪਰਾਈ ਚੋਪੜੀ ਨਾ ਤਰਸਾਏ, ਜੀਓ ਪਰਾਈ ਚੋਪੜੀ ਹੀ ਜੀਓ ਤਰਸਾਏਗੀ। ਆਪਣੀ ਸੁੱਕੀ ਰੋਟੀ ਕਦੀ ਬੰਦੇ ਨੂੰ ਭਟਕਣ ਨਹੀਂ ਦਿੰਦੀ, ਕਦੀ ਬੰਦਾ ਤੜਫਦਾ ਨਹੀਂ। ਅੱਜ ਜਿੰਨੀ ਵੀ ਈਰਖਾ ਹੈ, ਦਵੈਸ਼ ਹੈ, ਉਹ ਹਮੇਸ਼ਾ ਦੂਜੇ ਨੂੰ ਦੇਖ ਕੇ ਪੈਦਾ ਹੋਈਏ ਤੇ ਬੰਦਾ ਆਪਣੇ ਆਪ ਨੂੰ ਦੇਖੇ ਦੂਜੇ ਨੂੰ ਤੱਕੇ ਨਾ, ਕਦੀ ਈਰਖਾਲੂ ਨਹੀਂ ਬਣਦਾ। ਸਤਿਗੁਰੂ ਨੇ ਕਿਹਾ, ਗੱਭਰੂ ਹੋਵੇ ਬਿਰਧ ਹੋਵੇ, ਅੰਦਰ ਦੀ ਤ੍ਰਿਸ਼ਨਾ ਦੀ ਭੁੱਖ ਕਿਸੇ ਦੀ ਜਾਂਦੀ ਨਹੀਂ, ਪਰ ਜਿਹੜਾ ਗੁਰੂ ਜੀ ਦੇ ਸਨਮੁਖ ਰਹਿਣ ਵਾਲਾ ਸ਼ਬਦ ਵਿੱਚ ਰੰਗਿਆ ਉਹ ਅੰਦਰੋਂ ਤ੍ਰਿਪਤ ਹੋ ਗਿਆ ਸੰਤੋਖ ਨਾਲ, ਰਜ਼ਾ ਵਿੱਚ ਸ਼ਬਦ ਨੂੰ ਕਮਾ ਕੇ ਉਹ ਸੜਦਾ ਨਹੀਂ, ਉਹ ਪਰਾਏ ਦੇ ਸੁੱਖ ਨੂੰ ਦੇਖ ਕੇ ਖੁਸ਼ ਹੁੰਦਾ। ਸਤਿਗੁਰੂ ਜੀ ਨੇ ਇਤਿਹਾਸਿਕ ਇੱਕ ਬਚਨ ਹੈ, ਕਹਿੰਦੇ ਨੇ ਜਿਹੜਾ ਇਨਸਾਨ ਕਿਸੇ ਨੂੰ ਪਰਮਾਤਮਾ ਦਾਤ ਦੇਵੇ, ਸਮਝਿਓ ਉਸ ਦਾਤ ਨੂੰ ਵੇਖ ਕੇ ਸੜੀ ਜਾਏ, ਮੰਨ ਲਿਆ ਜਾਏ ਕਿਸੇ ਕਰ ਸੰਤਾਨ ਨਹੀਂ, ਸਮਝਣ ਲਈ ਸ਼ਬਦ ਨੇ, ਤੇ ਦੂਜੇ ਨੂੰ ਪਰਮਾਤਮਾ ਨੇ ਸੰਤਾਨ ਦੇ ਦਿੱਤੀ, ਪੁੱਤਰ ਧੀਆਂ ਦੇ ਦਿੱਤੇ, ਜੇ ਕਿਸੇ ਕੋਲ ਧਨ ਨਹੀਂ ਦੂਸਰੇ ਨੂੰ ਪਰਮਾਤਮਾ ਨੇ ਧਨ ਦੇ ਦਿੱਤਾ, ਜੇ ਕਿਸੇ ਕੋਲ ਗਿਆਨ ਨਹੀਂ ਤੇ ਅਗਿਆਨੀ ਬੰਦਾ ਉਹ ਗਿਆਨ ਨੂੰ ਦੇਖ ਕੇ ਸੜੀ ਜਾਏ, ਨਿਰਸੰਤਾਨ ਜਿਹਦੇ ਕਰ ਪੁੱਤਰ ਧੀ ਨਹੀਂ ਉਹ ਸੰਤਾਨ ਵਾਲੇ ਨੂੰ ਵੇਖ ਕੇ ਸੜੀ ਜਾਏ, ਨਿਰਧਨ ਬੰਦਾ ਧਨਵਾਨ ਨੂੰ ਵੇਖ ਕੇ ਸੜੀ ਜਾਏ, ਇੱਕ ਰੋਗੀ ਬੰਦਾ ਅਰੋਗੀ ਨੂੰ ਵੇਖ ਕੇ ਸੜੀ ਜਾਏ। ਕਹਿੰਦੇ ਨੇ ਉਹ ਜਿੰਨਾ ਸੜੇਗਾ ਉਹਨਾਂ ਅੰਦਰੋਂ ਹੋਰ ਉਹਦਾ ਨੁਕਸਾਨ ਹੋਵੇਗਾ, ਕਿਉਂਕਿ ਇਹੋ ਜਿਹੇ ਬੰਦਿਆਂ ਤੇ ਪਰਮਾਤਮਾ ਵੀ ਨਾਰਾਜ਼ ਹੋ ਜਾਂਦਾ ਕਿ ਜਿਹਨੂੰ ਵੇਖ ਕੇ ਤੂੰ ਸੜਨਾ ਪਿਆ, ਇਹਨੂੰ ਦਾਤ ਤਾਂ ਮੈਂ ਦਿੱਤੀ ਏ, ਮੇਰੀ ਦਿੱਤੀ ਹੋਈ ਦਾਤ ਤੈਨੂੰ ਚੰਗੀ ਨਹੀਂ ਲੱਗਦੀ। ਧੰਨ ਗੁਰੂ ਅਮਰਦਾਸ ਇਸ ਦੂਸਰੇ ਸ਼ਲੋਕ ਦੇ ਅੰਤਲੇ ਬਚਨ, ਜੋ ਗੁਰੂ ਦੇ ਸਨਮੁਖ ਰਹਿਣ ਵਾਲੇ ਜੋ ਵੀ ਕਰਦੇ ਨੇ ਉਹ ਪ੍ਰਵਾਨ ਹੁੰਦਾ ਹੈ, ਜਿਹੜੇ ਪਰਿਪੂਰਨ ਪਰਮਾਤਮਾ ਵਿੱਚ ਆਪਣੀ ਲਿਵ ਜੋੜਦੇ ਨੇ। ਗੁਰਮੁਖ ਕਰਦੇ ਹੀ ਹੋਵੇ ਜੋ ਕੁਝ ਉਹਦਾ ਗੁਰੂ ਉਹਨੂੰ ਕਹਿੰਦਾ ਹੈ, ਆਪ ਖੁਦਰਾਪਨ ਖੋਛਾਪਨ ਕਦੀ ਵੀ ਗੁਰੂ ਦੇ ਸਨਮੁਖ ਰਹਿਣ ਵਾਲਾ ਨਹੀਂ ਵਰਤਦਾ, ਉਹ ਤਾਂ ਹਮੇਸ਼ਾ ਕੇਵਲ ਗੁਰੂ ਪਰਮਾਤਮਾ ਦੀ ਰਜ਼ਾ ਨੂੰ ਹੀ ਸਵੀਕਾਰਦਾ ਹੈ।
ਪੌੜੀ ਹਉ ਬਲਿਹਾਰੀ ਤਿੰਨ ਕਾ ਜੋ ਗੁਰਮੁਖ ਸਿੱਖਾ।
ਇਹ ਅੱਜ ਦੇ ਪਵਿੱਤਰ ਹੁਕਮ ਵਿੱਚ ਦੋ ਸ਼ਲੋਕ ਜੋ ਵਿਚਾਰੇ ਇਹ ਤੀਸਰੇ ਗੁਰਦੇਵ ਦੇ ਸਨ। ਪੌੜੀ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਦੀ ਹੈ। ਹਜ਼ੂਰ ਅੱਜ ਬਚਨ ਕਰ ਰਹੇ ਨੇ ਉਹਨਾਂ ਗੁਰਸਿੱਖਾਂ ਤੋਂ, ਉਹਨਾਂ ਗੁਰਮੁਖਾਂ ਤੋਂ। ਕਹਿੰਦੇ ਨੇ ਮੈਂ ਕੁਰਬਾਨ ਜਾਂਦਾ ਵਾਂ ਜਿਨ੍ਹਾਂ ਨੇ ਆਪਣੇ ਸਤਿਗੁਰੂ ਜੀ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਕਮਾਇਆ ਹੈ।
ਜੋ ਹਰਨਾਮ ਤੇ ਆਏ ਦੇ तीन दर्शन पिखा।
जेड़े परमात्मा दे नाम नू वैगुरु जी दे नाम नू ध्यान दे ने, तन गुरु रामदास सच्चे पातशाह कह रहे ने नाम ध्यान वाले मैं उन्हां दे दर्शन वेखदा हां।
सुन कीर्तन हर गुण रावा, हर जस मन लिखा।
गुरु जी दे सन्मुख रह के सिखी कमांदे ने, जो परमात्मा दे नाम नू दिन रात ध्यान दे ने, उन्हां तो बलिहार जाना, उन्हां दे दर्शन करना, ते फिर उन्हां कोल बैठ के की मिलदा। सुन कीर्तन, उन्हां कोलो परमात्मा दी बाणी दा कीर्तन सुनने। फिर कहन लगे परमात्मा दा कीर्तन सुन के उस परिपूर्ण परमात्मा दे जस नू, परमात्मा दी सिफत नू असी अपने हिरदे उपर लिख देखा।
हर नाम सलाही रंग सिंह सब किल विख परिखा।
उस परिपूर्ण परमात्मा दे नाम नू प्रेम विच भिज के सलाउने हां, ते जेड़े कई जन्मां दे अंदर पाप ने, वासनावां ने, उन्हां दियां जड़ां नू कीर्तन राही, नाम राही, सिमर राही पट दिता है।
धन धन सुहावा सो शरीर थान है, जिथा मेरा गुर धरे विखा।
रामदास मेर कर रहे ने ओही शरीर ओही थान धनता जोग सुहावा है, जिथे मेरा समर्थ गुरु अपने चरण टिका दे। ओ चरण की ने, सिर्फ अखीर विच के सतगुरु ने पौड़ी विच नाम जपन वाले, सिखी नू कमाउन वाले, कीर्तन करन वाले, हर जस गायन करन वाले, उन्हां दे दर्शनां दी लोचा, उन्हां तो कुर्बान जान दी गल कही। ओ सारी दा भाव ए सी कि जिस शरीर विच गुरु दे चरण टिक जान, गुरु का नाम टिक जाए, ओ शरीर सुहावा ते भागां वाला हो जांदा है। देखो असी आम तौर ते बाहरों जरूर उस जगह नू नमस्कार करने हैं, मत्था टेकने हैं, जिस अस्थान ते तवारीख इतिहास कहिंदा है कि गुरु जी दे चरण पए, ते ओ वाकई थां भागां वाला है कि जिथे जाए बहे मेरा सतगुरु सो थान सुहावा राम राजे, ओ थां भागां वाला हो गया। फिर सिख की करदे ने गुरसिखी सो थान भालिया लै धूर मुख लाहा, उन्हां ने उस थान दी धूड़ अपने मुख ते लाई जिथे गुरु जी दे बार मुखी चरण पे। इस तो अगे कहें गुरु जी दा हिरदा है गुरु दा शब्द, जिस शरीर विच गुरु दा शब्द वस जाए प्यारियो, ओ हिरदा रूपी थां, ओ शरीर रूपी थां सुहावनी भागां वाली है। जिवें बाहर दी धूड़ जिथे चरण पे हुण गुरु दे, ओ मस्तक ते लाइए ते बुरे लेख मिटदे ने, ते गुरु की सिखी कमाण वाले गुरसिख दे चरणा दी धूड़ मिल जाए, ते बंदे दे बुरे लेख मथे दे मिट जांदे, क्योंकि उस दे अंतर आत्मे सतगुरु दा निवास है। सतगुरु सिख दे खिरदे विच बैठदे ने, शब्द रूप विच, बाणी रूप विच, ते ओही शरीर भागां वाला है, ते उसे नू गुरु जी ने कहा, कहे नानक ए शरीर परवान होवा जिन सतगुर स्यों चित लाया। जिस शरीर विच नाम टिक जाए ओही धनता जोग बन जांदा है। धन गुरु रामदास सच्चे पातशाह कृपा करन, सानू सब नू समत बख्शन, तां जो गुरु जी दे आए हुए पवित्र हुक्म नू आपां अपने जीवन विच कमा सकीए। धन गुरु रामदास जी ने मेहर कीती, आप सामूह संगत दा और प्रबंध दा धन्नवाद। होईयां बेअंत भुल्लां बख्श देणियां जी। वाहिगुरु जी का खालसा, वाहिगुरु जी की फतेह।
कर बंदे तू बंदगी।
PTC पंजाबी तुहाडे लई।